ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਤੇਰੇ ਗੁਣ ਬਹੁਤ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਹਰ ਬੇਅੰਤ ਹਉ ਮਿਤ ਕਰ ਵਰਨਾਉ ਕਿਆ ਜਾਨਾ ਹੋਏ ਕੈ ਸੂਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾ ਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਹੋ ਬਿਖਮ ਨਦੀ ਜਾਏ ਤਰਣੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵਿਐ ਸੁਖ ਪਾਈ ਨਾਮ ਨਿਰੰਜਨ ਉਚਰਾ ਪਤ ਸਿਉਂ ਘਰ ਜਾਈ। ਹਰ ਕਾ ਨਾਮ ਨਿਧਾਨ ਹੈ ਸੇਵਿਐ ਸੁਖ ਪਾਈ ਨਾਮ ਨਿਰੰਜਨ ਉਚਰਾਂ ਪਤ ਸਿਉਂ ਘਰ ਜਾਈ। ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ ਮਤ ਪੰਖੇਰੂ ਵਸ ਹੋਏ ਸਤਿਗੁਰੂ ਧਿਆਈ ਨਾਨਕ ਆਪ ਦਇਆਲ ਹੋਏ ਨਾਮੇ ਲਿਵਲਾਈ ਨਾਨਕ ਆਪ ਦਇਆਲ ਹੋਏ ਨਾਮੇ ਲਿਵਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਜੋਤ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਦਿਆਂ ਹੋਇਆਂ ਆਪ ਜੀ ਨੇ ਹਜ਼ੂਰ ਦੀ ਹਜ਼ੂਰੀ ਅੰਦਰ ਬੈਠ ਕੇ ਰਾਗੀ ਸਿੰਘਾਂ ਦੀ ਰਸਨਾ ਤੋਂ ਸਤਿਗੁਰੂ ਦੀ ਪਾਵਨ ਬਾਣੀ ਦੁਆਰਾ ਹਰੀ ਜਸ ਕੀਰਤਨ ਸਰਵਣ ਕੀਤਾ ਹੈ। ਹੁਣ ਇਸੇ ਤਰ੍ਹਾਂ ਸਤਿਗੁਰੂ ਜੀ ਦੀ ਧੁਰਕੀ ਬਾਣੀ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਵਿਚਾਰ ਦਾ ਸਮਾਂ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਅਤੇ ਆਪ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਪਾਕ ਮੁਕੱਦਸ ਬਚਨਾਂ ਨੂੰ ਵਿਚਾਰੀਏ ਸੁਣੀਏ ਤਾਂ ਕਿ ਹਜ਼ੂਰ ਦੀ ਸਿੱਖਿਆ ਸਾਡੇ ਹਿਰਦੇ ਅੰਦਰ ਨਿਵਾਸ ਕਰੇ ਸਾਰੰਗ ਰਾਗ ਦੀ ਵਾਰ ਦੀ ਚੌਥੀ ਪੌੜੀ ਹੈ। ਇਸ ਦੇ ਨਾਲ ਜਿਹੜੇ ਦੋ ਸਲੋਕ ਸਨ ਉਹਨਾਂ ਦੀ ਵਿਚਾਰ ਪਿਛਲੇ ਦੋ ਦਿਨਾਂ ਦੇ ਦੀਵਾਨਾਂ 'ਚ ਹੋ ਚੁੱਕੀ ਹੈ। ਅੱਗੇ ਸਤਿਗੁਰੂ ਮਹਾਰਾਜ ਪੌੜੀ ਦੁਆਰਾ ਧੰਨ ਗੁਰੂ ਰਾਮਦਾਸ ਜੀ ਪਰਮ ਪਵਿੱਤਰ ਉਪਦੇਸ਼ ਦੇ ਰਹੇ ਹਨ। ਹਰ ਕਾ ਨਾਮ ਨਿਧਾਨ ਹੈ ਸੇਵਿਆ ਸੁਖ ਪਾਈ। ਜਿਸ ਦੇਸ਼ ਵਿੱਚ ਸਤਿਗੁਰੂ ਦਾ ਆਗਮਨ ਹੋਇਆ, ਸਤਿਗੁਰੂ ਨਾਨਕ ਦੇਵ ਜੀ ਜਿਸ ਦੇਸ਼ ਵਿੱਚ ਪ੍ਰਗਟ ਹੋਏ ਔਰ ਬਹੁਤਾ ਸਮਾਂ ਦਸਾਂ ਸਤਿਗੁਰਾਂ ਨੇ ਜਿਸ ਭਾਰਤ ਵਰਸ਼ ਦੀ ਧਰਤੀ 'ਤੇ ਬਤੀਤ ਕੀਤਾ, ਜਿੱਥੋਂ ਅਸੀਂ ਆਏ ਹਾਂ, ਉਸ ਦੇਸ਼ ਅੰਦਰ ਜੋ ਸਨਾਤਨ ਮਤ ਹੈ, ਹਿੰਦੂ ਮਤ ਹੈ, ਜਾਂ ਸਤਿਗੁਰਾਂ ਦੀ ਆਮਦ ਤੋਂ ਪਹਿਲਾਂ ਇਸਲਾਮ ਵੀ ਉੱਥੇ ਪਹੁੰਚ ਚੁੱਕਾ ਸੀ, ਵਿਦੇਸ਼ੀ ਲੋਕਾਂ ਦਾ, ਤੁਰਕਾਂ ਦਾ ਉੱਥੇ ਰਾਜ ਸੀ। ਇਹ ਦੋ ਹੀ ਮਤ ਸਨ, ਭਾਵੇਂ ਹਿੰਦੂ ਮਤ ਵਿੱਚੋਂ ਹੀ ਬੁੱਧ ਮਤ, ਜੈਨ ਮਤ ਆਦਿਕ ਅਨੇਕਾਂ ਹੋਰ ਫਿਰਕੇ, 10 ਸੰਨਿਆਸੀਆਂ ਦੇ, 12 ਯੋਗੀਆਂ ਦੇ, ਹੋਰ ਅਨੇਕਾਂ ਜੰਗਮ ਸਰੇਵੜ ਆਦਿਕ ਬਣੇ। ਉਹਨਾਂ ਸਾਰਿਆਂ ਮਤਾਂ ਦੇ ਅੰਦਰ ਜੋ ਪਰਮਾਰਥ ਦੀ ਮੰਜ਼ਿਲ ਪ੍ਰਾਪਤ ਕਰਨ ਲਈ ਸਾਧਨ ਵਰਤੇ ਗਏ, ਪ੍ਰਚਾਰੇ ਗਏ, ਉਹ ਹਨ ਇੱਕ ਤਾਂ ਤਪੱਸਿਆ, ਦੂਸਰਾ ਹੈ ਯੋਗਾ ਅਭਿਆਸ, ਤੀਸਰਾ ਤੀਰਥਾਂ ਦੇ ਇਸ਼ਨਾਨ ਔਰ ਜਗ ਦਾਨ ਪੂਜਾ ਇਤਿਆਦਿਕ। ਇਹ ਕਰਮ ਹਿੰਦੁਸਤਾਨ 'ਚ ਪ੍ਰਚਲਿਤ ਹੋਏ ਔਰ ਇਹ ਜ਼ੋਰ ਸ਼ੋਰ ਨਾਲ, ਖਾਸ ਕਰਕੇ ਸਨਾਤਨ ਮਤ ਦੇ ਲੋਕਾਂ ਨੇ, ਧਾਰਮਿਕ ਲੋਕਾਂ ਨੇ, ਆਗੂਆਂ ਨੇ ਪ੍ਰਚਾਰ ਕੀਤਾ ਕਿ ਜੇ ਆਤਮ ਗਿਆਨ ਚਾਹੀਦਾ, ਪਰਮ ਸੁੱਖ ਦੀ ਪ੍ਰਾਪਤੀ ਚਾਹੀਦੀ ਹੈ, ਪਰਮਾਰਥ ਦੀ ਮੰਜ਼ਿਲ ਹਾਸਲ ਕਰਨੀ ਹੈ, ਮੁਕਤੀ ਯਾਨੀ ਕਿ ਨਜਾਤ, ਕਲਿਆਣ ਪ੍ਰਾਪਤ ਕਰਨੀ ਹੈ, ਤਾਂ ਦੁਨੀਆ ਛੱਡਣੀ ਪਵੇਗੀ, ਜੰਗਲਾਂ 'ਚ ਰਹਿ ਕੇ ਤਪੱਸਿਆ ਜਾਂ ਯੋਗਾ ਅਭਿਆਸ ਸਾਧਕ ਕਰਨਾ ਪਵੇਗਾ, ਤਾਂ ਗਿਆਨ ਦੀ ਪ੍ਰਾਪਤੀ ਹੈ। ਉਹਨਾਂ ਦੇ ਇਸ ਪ੍ਰਚਾਰ ਸਦਕਾ ਜਿਹੜੇ ਲੋਕ ਪਰਮਾਰਥੀ ਸਨ, ਆਤਮ ਗਿਆਨ ਦੀ ਇੱਛਾ ਰੱਖਦੇ ਸੀ, ਸੰਸਾਰ ਤੋਂ ਮੁਕਤ ਹੋਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਤੀਬਰ ਤਾਂਘ ਬਣੀ, ਉਹ ਸੰਸਾਰ ਨੂੰ, ਦੁਨੀਆ ਨੂੰ, ਗ੍ਰਸਤ ਨੂੰ, ਇੱਥੋਂ ਤੱਕ ਕਿ ਰਾਜ ਭਾਗ ਨੂੰ ਛੱਡ ਕੇ ਭਰਥਰੀ ਜੀ ਵਰਗੇ, ਗੋਪੀ ਚੰਦ ਵਰਗੇ ਯੋਗੀ ਬਣੇ, ਪਰ ਫਿਰ ਵੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋਈ। ਬੜੇ ਬੜੇ ਤਪੱਸਵੀਆਂ ਦਾ ਇਤਿਹਾਸ ਹਿੰਦੂ ਮਤ ਦੇ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਬਹੁਤ ਜ਼ਿਆਦਾ ਤਪੱਸਿਆ ਕਰਨ ਦੇ ਬਾਵਜੂਦ, ਕਠਿਨ ਸਾਧਨ ਕਰਨ ਦੇ ਬਾਵਜੂਦ, ਪੰਜਾਂ ਤੋਂ ਖਿਹੜਾ ਨਹੀਂ ਛੁੱਟਿਆ। ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਦਾ ਗਲਬਾ ਪ੍ਰਭਾਵ ਮਨ 'ਤੇ ਪਿਆ ਹੀ ਰਿਹਾ। ਗੋਰਖਨਾਥ ਦਾ ਗੁਰੂ ਮਛਿੰਦਰ ਨਾਥ, ਉਸ ਦਾ ਇਤਿਹਾਸ ਹੈ ਕਿ ਉਹ ਗ੍ਰਸਿਆ ਗਿਆ ਵਿਕਾਰ ਵਿੱਚ, ਔਰ ਸੌਰ ਬ੍ਰਿਖੀ ਅਤੇ ਇਸੇ ਤਰ੍ਹਾਂ ਸ੍ਰਿੰਗੀ ਰਿਖੀ ਵਰਗੇ ਵੱਡੇ ਤਪੱਸਵੀ, ਉਹ ਵੀ ਵਿਕਾਰਾਂ ਤੋਂ ਪਿੱਛਾ ਨਾ ਛੁਡਾ ਸਕੇ, ਕੋਈ ਵਿਰਲਾ ਟਾਵਾਂ ਕਾਮਯਾਬ ਹੋਇਆ। ਅਤੇ ਕੁਛ ਗ੍ਰਸਤੀ ਵਿਅਕਤੀ ਵੀ, ਜਿਵੇਂ ਰਾਜਾ ਜਨਕ ਜੀ ਵਰਗੇ, ਰਾਜ ਭਾਗ ਕਰਦੇ ਹੋਏ ਵੀ ਮੁਕਤ ਹੋਏ, ਬਹੁਤ ਉੱਚੀਆਂ ਆਤਮਿਕ ਅਵਸਥਾਵਾਂ ਉਹਨਾਂ ਨੇ ਪ੍ਰਾਪਤ ਕੀਤੀਆਂ। ਔਰ ਜਿਵੇਂ ਹੋਰਨਾਂ ਯੁੱਗਾਂ ਵਿੱਚ ਵੀ ਸਾਧਨਾ ਤੋਂ ਉੱਪਰ ਪਰਮੇਸ਼ੁਰ ਦਾ ਨਾਮ ਹੀ ਰਿਹਾ, ਅਤੇ ਸਤਿਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਦੇ ਸਮੇਂ ਅੰਦਰ ਕੇਵਲ ਨਾਮ ਨੂੰ ਮਹਾਨ ਦੱਸਿਆ। ਸਾਧਨ ਕਰਮ ਨਾਨਕ ਕਹਿ ਘਰ ਕੇਵਲ ਨਾਮ। ਸਤਿਗੁਰੂ ਕਹਿੰਦੇ ਸਾਡੇ ਘਰ ਵਿੱਚ ਪਰਮਾਰਥਕ ਸਾਧਨ ਕੇਵਲ ਨਾਮ ਹੈ। ਇਹ ਵੀ ਬਚਨ ਆਇਆ ਹੈ, ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ। ਇੱਕ ਨਾਮ ਦਾ ਧਰਮ ਹੈ ਗੁਰੂ ਨਾਨਕ ਸਾਹਿਬ ਦਾ, ਜਿਸ ਕਰਕੇ ਕਲਯੁੱਗ ਦੇ ਜੀਵਾਂ ਦਾ ਉਧਾਰ ਹੋਇਆ ਅਤੇ ਹੋਵੇਗਾ। ਔਰ ਇੰਝ ਵੀ ਬਚਨ ਹੈ ਸਤਿਗੁਰੂ ਦਾ, ਯੁਗ ਯੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਹਰ ਇੱਕ ਯੁੱਗ ਦੇ ਵਿੱਚ ਵੱਖਰਾ ਵੱਖਰਾ ਧਰਮ ਹੈ, ਆਪੋ ਆਪਣਾ ਧਰਮ ਹੈ ਇੱਕ ਇੱਕ ਯੁੱਗ ਦਾ। ਅਤੇ ਬਚਨ ਹਨ, ਸੱਤ ਯੁੱਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦਿੜੇ ਕਲ ਕੇਵਲ ਨਾਮ ਅਧਾਰ। ਸਤਿਯੁਗ ਦੇ ਵੇਲੇ ਲੋਕ ਸੱਤ ਪ੍ਰਤੱਗੀ ਸਨ ਅਤੇ ਤਪੱਸਿਆ ਕਰਦੇ ਸੀ। ਭਾਈ ਗੁਰਦਾਸ ਦਾ ਵੀ ਜ਼ਿਕਰ ਆਇਆ ਲਿਖਿਆ ਹੋਇਆ, ਲੱਖ ਵਰ੍ਹਿਆਂ ਦੀ ਆਰਜਾ ਕੋਠੇ ਕੋਟ ਨਾ ਮੰਦਰ ਸਾਜੇ, ਕਰਨ ਤਪੱਸਿਆ ਬਨ ਵਿਖੈ ਵਖਤ ਗੁਜ਼ਾਰਨ ਪਿੰਨੀ ਸਾਗੇ। ਸਾਗ ਦੀ ਪਿੰਨੀ ਬਣਾ ਕੇ ਉਹ ਲੈ ਜਾਂਦੇ ਸੀ ਨਾਲ, ਅਤੇ ਜਾਂ ਪਾਣੀ ਜਦੋਂ ਭੁੱਖ ਲੱਗਦੀ ਸੀ ਉਦੋਂ ਉਸ ਸਾਗ ਦੀ ਪਿੰਨੀ ਨੂੰ ਚੱਕ ਮਾਰਦੇ ਸੀ, ਜਾਂ ਪਾਣੀ ਪੀ ਕੇ ਇੰਜ ਤਪੱਸਿਆ ਕਰਦੇ ਸੀ। ਕੋਠੇ ਕਿਲੇ ਅਤੇ ਮੰਦਰ ਪੱਕੇ ਮਕਾਨ ਨਹੀਂ ਸੀ ਸਾਜਦੇ, ਝੁੱਗੀਆਂ ਬੰਨ ਕੇ ਗੁਜ਼ਾਰਾ ਕਰਦੇ ਸੀ। ਏਡੇ ਉਹ ਪਰਮਾਰਥੀ ਲੋਕ ਸਨ ਸਤਿਯੁਗ ਦੇ ਵੇਲੇ। ਉਮਰਾਂ ਬਹੁਤ ਲੰਬੀਆਂ ਪਰ ਸੰਸਾਰ ਵਿੱਚ ਬੰਨ ਨੂੰ ਨਹੀਂ ਸੀ ਬੰਨਦੇ। ਹੁਣ ਮੈਚਿੰਗ ਕਰਕੇ ਵੇਖੀਏ, ਸਾਡੀ ਉਮਰ ਬੜੀ ਥੋੜ੍ਹੀ ਹੈ ਇਸ ਕਲਯੁੱਗ ਦੇ ਸਮੇਂ ਅੰਦਰ, ਪਰ ਨੀਹਾਂ ਡੂੰਘੀਆਂ ਕਰਕੇ ਪੁੱਟਦੇ ਹਾਂ, ਪ੍ਰਬੰਧ ਕਰਦੇ ਹਾਂ ਜਿਵੇਂ ਸਦਾ ਇੱਥੇ ਰਹਿਣਾ ਹੋਵੇ। ਇਹੀ ਅੰਤਰ ਹੈ ਉਸ ਸਮੇਂ ਦਾ ਅਤੇ ਇਸ ਸਮੇਂ ਦਾ। ਔਰ ਇਸ ਪ੍ਰਕਾਰ ਤ੍ਰੇਤੇ ਵਿੱਚ 10,000 ਵਰ੍ਹਾਂ ਉਮਰ ਸੀ, ਦੁਆਪਰ 'ਚ 1,000 ਵਰ੍ਹਾਂ, ਅਤੇ ਹੁਣ ਕਾਨੂੰਨ ਔਸਤਨ 100 ਸਾਲ ਉਮਰ ਮੰਨੀ ਗਈ ਹੈ, ਪਰ ਵਿਰਲਾ ਟਾਵਾਂ ਕੋਈ ਭੋਗਦਾ। ਖੈਰ ਮੁਕਦੀ ਗੱਲ ਕਿ ਤ੍ਰੇਤੇ ਯੁੱਗ ਵਿੱਚ ਹਜ਼ੂਰ ਕਹਿੰਦੇ ਨੇ ਜੱਗ ਕਰਨੇ ਸਿਖਾਏ ਗਏ। ਜਿਵੇਂ ਕਿਸੇ ਵੈਦ ਦੇ ਪਾਸ ਕੋਈ ਸ਼ਾਹੂਕਾਰ ਅਮੀਰ ਬੰਦਾ ਗਿਆ ਵੀ ਮੇਰੇ ਪੇਟ ਵਿੱਚ ਸੂਲ ਹੈ, ਅਤੇ ਸ਼ਾਹੂਕਾਰ ਨੇ ਉਹਦੇ ਕੋਲੋਂ 50 ਰੁਪਈਏ ਲੈ ਲਏ ਅਤੇ ਇੱਕ ਮਾਨੋ ਚੁਟਕੀ ਸਵਾਹ ਦੀ ਪੁੜੀ 'ਚ ਬੰਨ ਕੇ ਦਿੱਤੀ, ਅਤੇ ਨਾਲ ਕਿਹਾ ਦੁਕਾਨ ਤੋਂ ਅਜਵਾਇਣ ਲੈ ਕੇ ਗਰਮ ਪਾਣੀ ਨਾਲ ਛਕ ਲਵੀਂ ਅਤੇ ਸੂਲ ਹਟ ਜਾਏਗਾ। ਫਿਰ ਉਦੋਂ ਬਾਅਦ ਇੱਕ ਬਹੁਤ ਗਰੀਬ ਜਿਹਾ ਬੰਦਾ ਉਸ ਵੈਦ ਕੋਲ ਆਇਆ, ਉਹਨੂੰ ਵੀ ਉਹੀ ਮਰਜ਼ ਸੀ ਪੇਟ ਵਿੱਚ ਸੂਲ, ਅਤੇ ਉਸ ਵੈਦ ਨੇ ਆਪਣੇ ਕੋਲੋਂ ਹੀ ਅਜਵਾਇਣ ਪੁੜੀ 'ਚ ਬੰਨ ਕੇ ਦਿੱਤੀ ਅਤੇ ਕਿਹਾ ਜਾ ਗਰਮ ਪਾਣੀ ਨਾਲ ਛੱਕ ਅਤੇ ਦਰਦ ਹਟ ਜਾਏਗਾ। ਕੋਲ ਬੈਠੇ ਆਦਮੀ ਨੇ ਪੁੱਛਿਆ ਵੀ ਮਰਜ਼ ਦੋਵਾਂ ਨੂੰ ਇੱਕ ਸੀ, ਸ਼ਾਹੂਕਾਰ ਨੂੰ 50 ਰੁਪਈਏ ਲੈ ਕੇ ਆਪਣੇ ਕੋਲੋਂ ਕੁਛ ਦਿੱਤਾ ਅਤੇ ਇਸ ਆਦਮੀ ਨੂੰ ਉਹ ਦਵਾਈ ਨਹੀਂ ਦਿੱਤੀ, ਆਪਣੇ ਕੋਲੋਂ ਅਜਵਾਇਣ ਦਿੱਤੀ ਆ, ਪੈਸਾ ਵੀ ਕੋਈ ਨਹੀਂ ਲਿਆ। ਤਾਂ ਵੈਦ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਸੀ ਆਉਣਾ ਕਿਉਂਕਿ ਸ਼ਾਹੂਕਾਰ ਅਮੀਰ ਬੰਦਾ ਜਦੋਂ ਤੱਕ ਉਹ ਪੈਸੇ ਨਾ ਖਰਚਦਾ ਸਾਨੂੰ ਨਾ ਦਿੰਦਾ ਉਹਨੂੰ ਯਕੀਨ ਨਹੀਂ ਸੀ ਆਉਣਾ, ਇਸ ਕਰਕੇ ਉਹਦੇ ਅਮੀਰ ਕੋਲੋਂ ਪੈਸੇ ਲੈ ਲਏ, ਗਰੀਬ ਨੂੰ ਆਪਣੇ ਕੋਲੋਂ ਹੀ ਜਵੈਣ ਦੇ ਦਿੱਤੀ, ਉਹਨਾਂ 50 ਰੁਪਈਆਂ ਨਾਲ ਕਈ ਗਾਹਕ ਭੁਗਤਾ ਦੇਣੇ। ਇਸ ਪ੍ਰਕਾਰ ਕਹਿਣ ਤੋਂ ਮੁਰਾਦ ਹੈ ਕਿ ਜਦੋਂ ਉਮਰਾਂ ਲੰਮੀਆਂ ਸੀ ਉਦੋਂ ਹੋਰ ਸਾਧਨ ਦੱਸੇ ਗਏ। ਕਲਯੁੱਗ ਦੇ ਸਮੇਂ 'ਚ ਉਮਰਾਂ ਘੱਟ ਗਈਆਂ, ਸਰੀਰਕ ਬਰਕਤਾਂ ਘੱਟ ਗਈਆਂ, ਉਹ ਸਾਧਨ ਤਪੱਸਿਆ ਯੋਗਾ ਅਭਿਆਸ ਕਰਨ ਦੀ ਸਮਰੱਥਾ ਸਰੀਰਾਂ 'ਚ ਨਹੀਂ ਰਹੀ, ਅਤੇ ਨਾਲੇ ਹਰ ਯੁੱਗ ਵਿੱਚ ਸ਼੍ਰੋਮਣੀ ਤਾਂ ਪਰਮਾਤਮਾ ਦਾ ਨਾਮ ਹੀ ਹੈ। ਇਸ ਕਰਕੇ ਜਿਹੜਾ ਮੇਨ ਕੰਮ ਹੈ ਉਹ ਸਤਿਗੁਰੂ ਜੀ ਨੇ ਦੱਸਿਆ ਕਿ ਇਸ ਰਸਤੇ 'ਤੇ ਚੱਲ ਕੇ ਸੁਖੈਨ ਢੰਗ ਨਾਲ ਕਲਿਆਣ ਦੀ ਪ੍ਰਾਪਤੀ ਹੋਵੇਗੀ। ਇਸ ਵਾਸਤੇ ਸਤਿਯੁਗ ਸੱਤ ਤੇਤਾ ਜੱਗੀ ਜੱਗ ਕਰਨੇ ਸਿਖਾਏ ਗਏ। ਵੱਡੇ ਵੱਡੇ ਅਸ਼ਵਮੇਧ ਜੱਗ, ਭੂਪਮੇਧ ਜੱਗ, ਗੈਂਡਾ ਮੇਧ, ਗਊ ਮੇਧ ਜੱਗ ਲੋਕਾਂ ਨੇ ਕੀਤੇ, ਅਤੇ ਦੁਆਪਰ ਪੂਜਾ 4। ਦੁਆਪਰ ਯੁੱਗ ਵਿੱਚ ਪੂਜਾ ਨਾਨਾ ਤਰ੍ਹਾਂ ਦੀ ਜਿਹੜੀ ਸਿਖਾਈ ਗਈ, 16 ਪ੍ਰਕਾਰ ਦੀ ਪੂਜਾ ਦਾ ਵਿਧਾਨ ਦੱਸਿਆ ਗਿਆ, ਅਤੇ ਕਲਯੁੱਗ ਵਿੱਚ ਕੇਵਲ ਨਾਮ ਦਾ ਆਸਰਾ ਹੈ। ਹਜ਼ੂਰ ਕਹਿੰਦੇ ਨੇ ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਹੇ ਭਾਈ, ਹੁਣ ਕਲਯੁੱਗ ਆ ਗਿਆ ਹੈ, ਹੋਰਨਾਂ ਕਰਮਾਂ ਦੀ ਰੁੱਤ ਨਹੀਂ ਹੈ, ਇੱਕ ਨਾਮ ਦਾ ਹੀ ਬੀਜ ਬੀਜੋ, ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰ ਸੇਵੋ ਨੀਤ। ਔਰ ਇੰਝ ਵੀ ਹਜ਼ੂਰ ਨੇ ਕਿਹਾ ਹੈ ਕਿ ਕੁਰੁੱਤਾ ਬੀਜ ਬੀਜੈ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏਗਾ। ਰੁੱਤ ਹੋਰ ਹੋਵੇ, ਅਸੀਂ ਜ਼ਿਮੀਂਦਾਰ ਲੋਕ ਹਾਂ, ਤੋਰੀਆ ਵੱਢ ਲਿਆ ਜਾਏ ਜਦੋਂ ਤਾਂ ਉਹਦੇ ਕੁਝ ਦਾਣੇ ਕਿਰ ਜਾਂਦੇ ਸੀ ਖੇਤਾਂ 'ਚ, ਉਹ ਦਾਣੇ ਉੱਗ ਪੈਂਦੇ ਸਨ ਪਰ ਫਲ ਨਹੀਂ ਲੱਗਦਾ, ਉਹ ਕਿਰੇ ਹੋਏ ਦਾਣੇ ਵਿਅਰਥ ਗਏ ਕਿਉਂਕਿ ਰੁੱਤ ਨਹੀਂ ਰਹੀ। ਝੋਨੇ ਦੀ ਰੁੱਤ ਵਿੱਚ ਕਣਕ ਬੀਜੀ ਵਿਅਰਥ ਜਾਏਗੀ, ਕਣਕ ਦੀ ਰੁੱਤ ਵਿੱਚ ਧਾਨ ਬੀਜਿਆ ਨਿਸਫਲ ਜਾਏਗਾ, ਮੂਲ ਵੀ ਗਵਾ ਲਿਆ ਜਾਏਗਾ, ਜਿਹੜਾ ਮੂਲ ਬੀਜ ਹੈ ਨਾ ਉਹ ਵੀ ਪੱਲਿਓਂ ਗਵਾਵਾਂਗੇ, ਫਲ ਤਾਂ ਕੀ ਮਿਲਣਾ। ਇਸ ਕਰਕੇ ਅਬ ਰੁੱਤ ਨਾਮ ਰੇ, ਹਜ਼ੂਰ ਕਹਿੰਦੇ ਨੇ ਹੁਣ ਭਾਈ ਨਾਮ ਦੀ ਹੀ ਰੁੱਤ ਹੈ, ਅਤੇ ਬਚਨ ਕੀਤਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਰਮਾਂ ਦਾ ਉਪਦੇਸ਼ ਤਾਂ ਦੱਸਿਆ ਹੋਇਆ ਬਹੁਤ, ਅਤੇ ਆਹ ਕਰਮ ਕਰੋ ਅਤੇ ਆਹ ਫਲ ਮਿਲੇਗਾ, ਆਹ ਬੁਰਾ ਕਰਮ ਕਰੋਗੇ ਅਤੇ ਆਹ ਫਲ ਮਿਲੇਗਾ। ਕਰਮਾਂ ਦੀ ਫਿਲਾਸਫੀ ਚਾਰ ਵੇਦਾਂ ਵਿੱਚ, ਭਗਵਤ ਗੀਤਾ ਵਿੱਚ, ਸ਼੍ਰੀਮਦ ਭਾਗਵਤ ਗ੍ਰੰਥ ਵਿੱਚ, ਰਮਾਇਣ 'ਚ ਆਦਿਕ ਸਾਰਿਆਂ 'ਚ ਦੱਸੀ ਹੋਈ ਹੈ ਵੀ ਕਰਮ ਬੁਰੇਸ਼ ਤਿਆਗੋ ਅਤੇ ਚੰਗੇ ਕਰਮ ਧਾਰਨ ਕਰੋ। ਉਪਦੇਸ਼ ਚੰਗਾ ਹੈ, ਬੁਰਾ ਨਹੀਂ, ਪਰ ਜੋ ਮਨ ਦੀ ਮੈਲ ਹੈ ਇਹ ਕਿਸੇ ਵੀ ਹੋਰ ਚੰਗੇ ਕਰਮ ਦੇ ਨਾਲ ਨਹੀਂ ਉਤਰਦੀ। ਵੀ ਮਨ ਨੂੰ ਮੈਲ ਲੱਗੀ ਹੈ ਨਾ ਪਾਪਾਂ ਵਿਕਾਰਾਂ ਪਿਛਲੇ ਕਰਮਾਂ ਦੀ, ਉਹ ਜਿੰਨਾ ਮਰਜ਼ੀ ਦਾਨ ਕਰੋ, ਜਿੰਨੇ ਮਰਜ਼ੀ ਤੀਰਥਾਂ ਦੇ ਨਹਾਓ, ਜੱਗ ਕਰੋ, ਕੁਛ ਕਰੋ, ਉਹ ਜਿਹੜੀ ਮਨ ਦੇ ਨਾਲ ਚੰਬੜੀ ਮੈਲ ਹੈ ਉਹਨੂੰ ਉਤਾਰਨ ਦਾ ਸਾਧਨ ਕੇਵਲ ਨਾਮ ਹੈ। ਹਜ਼ੂਰ ਨੇ ਜਪਜੀ ਸਾਹਿਬ ਵਿੱਚ ਬਚਨ ਕੀਤਾ, ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋਖੇ, ਮੂਲ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਕੇਵਲ ਨਾਮ ਜਪਣ ਦੀ ਗੱਲ ਨਹੀਂ ਇੱਥੇ ਕੀਤੀ, ਨਾਮ ਦੇ ਰੰਗ ਦੀ ਗੱਲ ਕੀਤੀ। ਮੈਲ ਉਦੋਂ ਉਤਰਦੀ ਹੈ ਜਦੋਂ ਨਾਮ ਦਾ ਰੰਗ ਚੜ ਜਾਏ, ਰੰਗ ਨਾਮ ਪ੍ਰੇਮ ਦਾ। ਸੋ ਗੁਰੂ ਕੇ ਪਿਆਰਿਓ, ਨਾਮ ਇੰਨਾ ਕਮਾਈ ਕੀਤੀ ਜਾਏ ਕਿ ਮਨ ਦੇ ਤਾਈਂ ਰੰਗ ਚੜ ਜਾਏ, ਅਤੇ ਫਿਰ ਪਾਪਾਂ ਦੀ ਮੈਲ, ਜਿਹੜੇ ਸੰਸਕਾਰ ਅੰਦਰ ਵਸੇ ਹੋਏ ਨੇ, ਉਹ ਉਤਰ ਜਾਂਦੇ। ਜਿਹੜੀ ਦਾਤ, ਜਿਹੜੀਆਂ ਬਰਕਤਾਂ, ਜਿਹੜੀਆਂ ਸ਼ਕਤੀਆਂ ਨਾਮ ਵਿੱਚ ਹਨ, ਉਹ ਹੋਰ ਕਿਧਰੇ ਨਹੀਂ ਹੈ, ਹੋਰ ਕਿਸੇ ਕਰਮ ਦੁਆਰਾ ਨਹੀਂ। ਕਰਮ ਦਾ ਫਲ ਹੈ, ਇੱਕ ਤਾਂ ਇਹ ਕਿ ਕਰਮ ਕਰਕੇ ਹੰਕਾਰ ਨਾ ਕਰੇ ਫਿਰ ਚੰਗਾ ਫਲ ਹੈ, ਪਰ ਮਨੁੱਖੀ ਮਨ ਦੀ ਫਿਤਰਤ, ਹੋਰ ਤਾਂ ਗੱਲਾਂ ਦੂਰ ਰਹੀਆਂ, ਜਿਸ ਬਾਣੀ ਵਿੱਚੋਂ ਵਾਰ ਵਾਰ ਹੰਕਾਰ ਨੂੰ ਲਫੇੜੇ ਵੱਜ ਰਹੇ ਨੇ, ਸਤਿਗੁਰੂ ਜੀ ਹੰਕਾਰ ਸਾਡਾ ਨੀਵਾਂ ਕਰ ਰਹੇ ਨੇ, ਐਸਾ ਉਪਦੇਸ਼ ਦੇ ਰਹੇ ਨੇ, ਉਸ ਬਾਣੀ ਨੂੰ ਪੜ੍ਹ ਕੇ ਵੀ ਮਨ ਹੰਕਾਰ ਕਰਨ ਲੱਗ ਪੈਂਦਾ ਕਿ ਮੈਂ ਬੜਾ ਨਿਤਨੇਮ। ਅਤੇ ਦੂਸਰੇ ਜਿਹੜੇ ਕਰਮ ਨੇ, ਦਾਨ ਕਰਨਾ, ਤੀਰਥਾਂ 'ਤੇ ਨਹਾਉਣਾ, ਤਪੱਸਿਆ ਆਦਿਕ, ਉਹ ਤਾਂ ਹੰਕਾਰ ਵਧਾਉਂਦੇ ਨੇ, ਮਨੁੱਖੀ ਮਨ ਦੇ ਸੁਭਾਅ ਕਰਕੇ ਹੰਕਾਰ ਵਧਾਉਂਦੇ ਨੇ। ਤਪੱਸਿਆ ਕਹਿੰਦੀ ਨਹੀਂ ਵੀ ਤੂੰ ਹੰਕਾਰ ਕਰ, ਮਨੋਰਥ ਤਾਂ ਤਪੱਸਿਆ ਦਾ ਜਾਂ ਯੋਗਾ ਅਭਿਆਸ ਦਾ, ਤੀਰਥਾਂ ਦਾ, ਜਿੰਨੇ ਵੀ ਧਰਮ ਦੇ ਕਰਮ ਹਨ, ਇਹੀ ਹਨ ਕਿ ਸਾਡੀ ਕਲਿਆਣ ਹੋਵੇ। ਪਰ ਮਨੁੱਖੀ ਮਨ ਦਾ ਇਹ ਸੁਭਾਅ ਹੈ ਕਿ ਇਹ ਹੰਕਾਰ ਨਹੀਂ ਛੱਡਦਾ। ਹਜ਼ੂਰ ਕਹਿੰਦੇ ਹਉ ਮੈਂ ਛੱਡਾ ਨਾ ਕੋਈ, ਪਹਿਲਾਂ ਸਰੀਰ ਦਾ ਹੀ ਹੰਕਾਰ ਆਇਆ ਨਹੀਂ ਵੀ ਅਮੀਰਾਂ ਨੂੰ, ਗਰੀਬਾਂ ਨੂੰ ਵੀ ਹੰਕਾਰ ਅੰਦਰ ਬੈਠਾ ਹੋਇਆ, ਕਿਸੇ ਨਾ ਕਿਸੇ ਰੂਪ 'ਚ ਬੈਠਾ ਹੋਇਆ। ਮੈਂ ਆਪਣੇ ਜੀਵਨ ਦੀ ਘਟਨਾ ਦੱਸਦਾ, ਇੱਕ ਗਰੀਬ ਜਿਹਾ ਪਰਿਵਾਰ ਸੀ, ਉਸ ਪਰਿਵਾਰ ਦੀ ਔਰਤ ਚੜ੍ਹਾਈ ਕਰ ਗਈ। ਮੈਂ ਅਤੇ ਇੱਕ ਮੇਰੇ ਪਿੰਡ ਦਾ ਹੋਰ ਸਿੰਘ ਕਥਾਵਾਚਕ, ਉਹ ਵੀ ਅਮਰੀਕਾ 'ਚ ਇਸ ਵੇਲੇ, ਅਸੀਂ ਵਿਚਾਰਿਆ ਵੀ ਬੀਬੀ ਚੜ੍ਹਾਈ ਕਰ ਗਈ ਅਤੇ ਸੰਸਕਾਰ ਵਾਸਤੇ ਮਾਇਆ ਚਾਹੀਦੀ ਹੈ, ਆਪਣੇ ਕੋਲੋਂ ਅਤੇ ਕੁਝ ਹੋਰ ਸੱਜਣਾਂ ਤੋਂ ਲੈ ਕੇ ਉਹਨਾਂ ਦੇ ਘਰ ਮਾਇਆ ਛੱਡ ਕੇ ਆਏ ਵੀ ਸੰਸਕਾਰ ਤਾਂ ਕਰੋ, ਦੁਸਹਿਰਾ ਜਿਹੜਾ ਇਹਦਾ ਹੋਣਾ, ਅਖੰਡ ਪਾਠ ਸਾਹਿਬ ਭੋਗ, ਉਹ ਫਿਰ ਪ੍ਰਬੰਧ ਅਸੀਂ ਕਰ ਦਿੰਦੇ। ਮੈਂ ਤਾਂ ਉਹ ਇਹ ਕੰਮ ਕਰਕੇ ਕਿਤੇ ਚਲਾ ਗਿਆ ਪ੍ਰਚਾਰ 'ਤੇ, ਅਤੇ ਮਗਰੋਂ ਉਹਨਾਂ ਨੇ ਸਾਡੇ ਖਿਲਾਫ਼ ਪੰਚਾਇਤ ਇਕੱਠੀ ਕਰ ਲਈ 10-20 ਬੰਦੇ, ਵੀ ਇਹਨਾਂ ਸਾਡੀ ਬੇਇੱਜ਼ਤੀ ਕੀਤੀ ਵੀ ਸਾਨੂੰ ਮਾਇਆ ਦਿੱਤੀ ਹੈ, ਘਰ ਕੁਛ ਨਹੀਂ ਸੀ, ਗਰੀਬੀ ਸੀ, ਪਰ ਇਸ ਗੱਲ ਦਾ ਗੁੱਸਾ ਕੀਤਾ ਵੀ ਇਹਨਾਂ ਨੇ ਸਾਨੂੰ ਮਾਇਆ ਕੋਈ ਦਿੱਤੀ, ਅਸੀਂ ਸੰਸਕਾਰ ਵੀ ਨਹੀਂ ਕਰ ਸਕਦੇ, ਅਸੀਂ ਭੋਗ ਵੀ ਨਹੀਂ ਪਵਾ ਸਕਦੇ, ਹਾਲਾਂਕਿ ਗਰੀਬੀ ਬਹੁਤ ਜ਼ਿਆਦਾ ਸੀ। ਸੋ ਰਹੋ ਵਿਚਾਰ, ਇਉਂ ਕਿਸੇ ਨਾ ਕਿਸੇ ਰੂਪ ਵਿੱਚ ਹੰਕਾਰ ਸਭਨਾਂ ਦੇ ਅੰਦਰ ਬੈਠਾ ਹੋਇਆ, ਪਰ ਜਦੋਂ ਕਿਸੇ ਮਨੁੱਖ ਕੋਲ ਕੋਈ ਗੁਣ ਆਉਂਦਾ, ਵਿੱਦਿਆ, ਕਲਾ, ਧਨ, ਨਾਲ ਹੀ ਨਾਲ ਹੰਕਾਰ ਵੱਧਦਾ ਜਾਂਦਾ। ਤਪੱਸਵੀਆਂ ਦੇ ਅੰਦਰ ਹੰਕਾਰ ਵਧਿਆ, ਵਿਦਵਾਨਾਂ ਅੰਦਰ ਹੰਕਾਰ ਵਧਿਆ, ਤੀਰਥ ਨਹਾਉਣ ਵਾਲੇ, ਨੇਮ ਕਰਨ ਵਾਲੇ, ਦਾਨ ਕਰਨ ਵਾਲੇ, ਜੱਗ ਕਰਨ ਵਾਲੇ, ਸਭਨਾਂ ਦੇ ਅੰਦਰ ਹੰਕਾਰ ਵਧਿਆ। ਮਨੁੱਖ ਹੰਕਾਰ ਛੱਡਦਾ ਨਹੀਂ, ਅਤੇ ਹੰਕਾਰ ਨੂੰ ਦੂਰ ਕਰਨ ਦਾ ਸਾਧਨ ਵਾਹਿਗੁਰੂ ਦਾ ਨਾਮ ਹੈ। ਹੰਕਾਰ ਦੂਰ ਕਰਕੇ ਅੰਦਰ ਜਗਤ ਦੀ ਨਾਸ਼ਵਾਨਤਾ, ਐਸਾ ਗਿਆਨ ਅੰਦਰ ਨਾਮ ਦੁਆਰਾ ਸਫਰ ਹੁੰਦਾ, ਜੇ ਦਿਲੋਂ ਹੋ ਕੇ ਜਪੀਏ ਨਾ, ਮਨੋਂ ਹੋ ਕੇ ਭਾਵਨਾ ਨਾਲ, ਨਾਮ ਜਦੋਂ ਅੰਦਰ ਜਾਏਗਾ ਤਾਂ ਅੰਦਰ ਇੱਕ ਖਾਸ ਕਿਸਮ ਦਾ ਗਿਆਨ ਪ੍ਰਗਟ ਹੁੰਦਾ, ਜੋ ਅੱਖਾਂ ਦੇ ਸਾਹਮਣੇ ਵੀ ਹੈ ਪਰ ਅੰਦਰ ਨਹੀਂ ਵੱਸਦਾ, ਜਗਤ ਦੀ ਨਾਸ਼ਵਾਨਤਾ। ਜਦੋਂ ਇਹ ਅੰਦਰ ਵੱਸ ਜਾਏ ਤਾਂ ਫਿਰ ਹੰਕਾਰ ਮਿਟਦਾ, ਵੀ ਕਿਸ ਚੀਜ਼ ਦਾ ਹੰਕਾਰ ਕਰਨਾ। ਐਸਾ ਇਹਨੂੰ ਕਹਿੰਦੇ ਵਸਤੂ ਵਿਚਾਰ, ਅੰਦਰ ਐਸੀ ਵਿਚਾਰ, ਐਸਾ ਵਿਵੇਕ, ਤੱਤ ਮਿੱਥਿਆ ਦਾ ਵਿਵੇਚਨ, ਕੀ ਮਿੱਥਿਆ ਨਾਸ਼ਵੰਤਾ, ਕੀ ਤੱਤ ਚੀਜ਼ ਆ, ਇਹ ਐਸਾ ਗਿਆਨ, ਜਿਵੇਂ ਤਾਂ ਹੀ ਰੱਬ ਦੇ ਸੰਤਾਂ ਨੂੰ ਹੰਸ ਕਿਹਾ ਜਾਂਦਾ, ਪਰਮ ਹੰਸ। ਹੰਸ ਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ, ਉਹ ਜਦੋਂ ਦੁੱਧ ਦੇ ਵਿੱਚ ਚੁੰਝ ਪਾਏ ਤਾਂ ਦਹੀਂ ਦੇ ਫੁੱਟ ਵੱਖਰੇ ਅਤੇ ਪਾਣੀ ਵੱਖਰਾ ਹੁੰਦਾ। ਜਿਹੜੇ ਵਿਵੇਕਵਾਨ ਬੰਦੇ ਹਨ, ਸੰਤ ਲੋਕ, ਉਹਨਾਂ ਨੂੰ ਤਾਂ ਪਰਮ ਹੰਸ ਕਿਹਾ ਜਾਂਦਾ। ਇੱਕ ਤਾਂ ਉਹਨਾਂ ਦੀ ਖੁਰਾਕ ਸੁੱਚੇ ਮੋਤੀ, ਵਾਹਿਗੁਰੂ ਦਾ ਨਾਮ, ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਪਾਲਣ ਜਾ। ਸੰਤੋਂ ਮਾਖਣ ਖਾਇਆ ਛਾਛ ਪੀਐ ਸੰਸਾਰ, ਉਹਨਾਂ ਅਸਲ ਪਰਮ ਸੁੱਖ ਦੀ ਪ੍ਰਾਪਤੀ ਕੀਤੀ, ਬਾਕੀ ਸੰਸਾਰ ਵਿਸ਼ਿਆਂ ਵਿਕਾਰਾਂ ਦੇ ਸੁੱਖਾਂ ਦੀ ਲੱਸੀ ਪੀ ਰਿਹਾ। ਮੱਖਣ ਉਹਨਾਂ ਨੇ ਪ੍ਰਾਪਤ ਕੀਤਾ, ਬ੍ਰਹਮ ਗਿਆਨ ਰੂਪੀ ਮੱਖਣ, ਔਰ ਇਸ ਕਰਕੇ ਉਹਨਾਂ ਨੂੰ ਸੰਤਾਂ ਨੂੰ ਪਰਮ ਹੰਸ ਕਿਹਾ ਜਾਂਦਾ, ਵੀ ਅਸਲੀ ਹੰਸੇ ਨੇ। ਰਹੋ ਵਿਚਾਰ, ਇਉਂ ਪਰਮਾਤਮਾ ਦੇ ਨਾਮ ਦੁਆਰਾ ਹੰਕਾਰ ਮਿਟਦਾ, ਹੋਰ ਕੋਈ ਸਾਧਨ ਨਹੀਂ ਹੈ। ਹਜ਼ੂਰ ਨੇ ਕਿਹਾ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਹ ਫੁੱਲ ਜਾਤ ਤਿਹ ਜਿਉਂ ਕੁੰਚਰ ਇਸ਼ਨਾ। ਹਾਥੀ ਨਿਵਾਲਦੀ ਏ ਅਤੇ ਫਿਰ ਉਹ ਮਿੱਟੀ ਉੱਪਰ ਪਾ ਲੈਂਦਾ। ਜਿਵੇਂ ਹਾਥੀ ਦਾ ਇਸ਼ਨਾਨ ਕਰਾਇਆ ਵਿਅਰਥ ਹੈ, ਇਸੇ ਤਰ੍ਹਾਂ ਤੀਰਥ ਨਹਾ ਕੇ ਵਰਤ ਰੱਖ ਕੇ ਦਾਨ ਕਰਕੇ ਜਦੋਂ ਕੋਈ ਗੁਮਾਨ ਕਰਦਾ ਤਾਂ ਉਹ ਵਿਅਰਥ ਚਲਾ ਜਾਂਦਾ, ਵਿਅਰਥ ਚਲਾ ਜਾਂਦਾ। ਇਸ ਪ੍ਰਕਾਰ ਦੇ ਸਨਾਤਨ ਮਤ ਦੇ ਗ੍ਰੰਥਾਂ 'ਚ ਬਹੁਤ ਬਚਨ ਲਿਖੇ ਹੋਏ ਨੇ ਕਿ ਉਹਨਾਂ ਨੇ ਵੱਡੇ ਵੱਡੇ ਕਰਮ ਤਾਂ ਕੀਤੇ ਪਰ ਹੰਕਾਰ ਨਾ ਛੱਡਿਆ ਅਤੇ ਵਿਅਰਥ ਚਲੇ ਗਏ। ਨੌਖ ਰਾਜਾ ਔਰ ਇਸੇ ਤਰ੍ਹਾਂ ਰਾਜਾ ਜੁਜਾਤੀ, ਇੰਨੇ ਜੱਗ ਕੀਤੇ, ਤੀਰ ਚਲਾਉਂਦਾ ਸੀ, ਜਿੱਥੇ ਜਾ ਕੇ ਡਿੱਗੇ ਉੱਥੇ ਜੱਗ ਆਰੰਭ ਕਰ ਦੇਣਾ, ਔਰ ਜੱਗ ਬਹੁਤ ਵੱਧ ਗਏ ਅਤੇ ਕਹਿੰਦੇ ਸੁਰਗ ਦੇ ਦੇਵਤੇ ਇੰਦਰ ਰਾਜੇ ਨੂੰ ਫਿਕਰ ਪੈ ਗਿਆ ਕਿ ਮੇਰੀ ਪਦਵੀ ਖੋਲੇਗਾ, ਜਿਹਦੇ ਪੁੰਨ ਬਹੁਤੇ ਹੋਣ ਪ੍ਰਬਲ ਉਹ ਇੰਦਰ ਪਦਵੀ 'ਤੇ ਪਹੁੰਚਦਾ। ਉਸਨੇ ਆਪਣੇ ਗੁਰੂ ਬ੍ਰਹਸਪਤ ਨੂੰ ਪੁੱਛਿਆ ਵੀ ਕਿਵੇਂ ਇਹਦੇ ਜੱਗਾਂ ਦਾ ਫਲ ਨਾਸ਼ ਕੀਤਾ ਜਾਏ, ਇਹ ਮੇਰੀ ਪਦਵੀ ਨਾ ਖੋ ਸਕੇ। ਕਹਿੰਦੇ ਮਨੁੱਖ ਦੇ ਅੰਦਰ ਸੁਭਾਅ ਆਪਣੀ ਵਡਿਆਈ ਸੁਣਨ ਦਾ, ਕੋਈ ਨਾ ਵਡਿਆਈ ਕਰੇ ਤਾਂ ਆਪਣੀ ਵਡਿਆਈ ਆਪੇ ਕਰਨ ਲੱਗ ਪੈਂਦਾ, ਕਿਸੇ ਤਰ੍ਹਾਂ ਇਹਦੀ ਵਡਿਆਈ ਕੀਤੀ ਜਾਏ, ਆਪਣੇ ਮੂੰਹ ਆਪਣੀ ਵਡਿਆਈ ਆਪ ਕਰੇ ਅਤੇ ਇਹਦਾ ਕੀਤਾ ਸਭ ਕੁਝ ਨਾਸ਼ ਹੋ ਜਾਏਗਾ। ਤਾਂ ਫਿਰ ਇਹਦੇ ਪਾਸ ਜਾ ਕੇ ਰੂਪ ਬਦਲ ਕੇ ਵਡਿਆਈ ਕੀਤੀ ਵੀ ਰਾਜਾ ਜੁਜਾਤੀ, ਰਾਜੇ ਤਾਂ ਪਹਿਲਾਂ ਵੀ ਬੜੇ ਹੋਏ ਨੇ ਪਰ ਜਿੰਨੇ ਤੂੰ ਜੱਗ ਕੀਤੇ ਇਹਨੇ ਕਿਸੇ ਨੇ ਕੀਤੇ। ਕਹਿਣ ਲੱਗਾ, ਹਾਂ ਜੱਗ ਤਾਂ ਬੜੇ ਲੋਕਾਂ ਕੀਤੇ ਪਰ ਮੇਰੇ ਜਿੰਨੇ ਕਿਸੇ ਨੇ ਕੀਤੇ। ਇਹਦੇ ਜੱਗਾਂ ਦਾ ਫਲ ਨਾਸ ਹੋਇਆ ਅਤੇ ਇਹ ਪਦਵੀ ਨੂੰ ਪ੍ਰਾਪਤ ਨਾ ਕਰ ਸਕਿਆ। ਇਤਿਹਾਦਿਕ ਬਹੁਤ ਮਿਸਾਲਾਂ ਹਨ, ਕਿੰਨੀਆਂ ਕੁ ਬਿਆਨ ਕੀਤੀਆਂ ਜਾਣ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦਾ ਨਾਮ ਵੱਡਾ ਖਜ਼ਾਨਾ ਹੈ, ਸੇਵਿਆ ਸੁਖ ਪਾਈ, ਜਿਸ ਨਾਮ ਨੂੰ ਸੇਵਿਆਂ ਸਿਮਰਿਆਂ ਆਤਮਕ ਸੁਖ ਦੀ ਪ੍ਰਾਪਤੀ ਮੈਂ ਕਰ ਲਵਾਂ। ਜਾਂ ਜਿਹੜਾ ਵੀ ਸਿਮਰਨ ਕਰੇਗਾ ਪਰਮਾਤਮਾ ਦੇ ਨਾਮ ਦਾ, ਉਹ ਆਤਮਕ ਸੁਖ ਪ੍ਰਾਪਤ ਕਰੇਗਾ। ਜਿੰਨੇ ਮਰਜ਼ੀ ਕੋਈ ਤਪੱਸਵੀ ਹੋਏ, ਕੋਈ ਯੋਗੀ ਹੋਏ, ਅੰਦਰ ਦੀ ਭਟਕਣਾ ਨਹੀਂ ਮਿਟੀ, ਅੰਦਰ ਟਿਕਾਅ ਨਹੀਂ ਬਣਿਆ। ਵਿਦਵਾਨਾਂ ਦੀ ਤਾਂ ਗੱਲ ਹੋਰ। ਇੱਕ ਇਹ ਵੀ ਬੇਨਤੀ ਕਰਦੇ ਹਾਂ, ਆਹ ਜਿਹੜਾ ਸਦੀ ਬੀਤੀਤ ਹੋਈ ਆ ਨਾ, 20ਵੀਂ ਸਦੀ, ਇਹਦੇ ਪਿਛਲੇ ਸਮੇਂ ਦੌਰਾਨ ਯਾਨੀ ਕਿ ਪਿਛਲੇ ਦਹਾਕਿਆਂ ਵਿੱਚ, ਸੰਨ 1970 ਦੇ ਕਰੀਬ, ਇੱਕ ਸਨਾਤਨ ਮਤ ਦਾ ਬੜਾ ਵੱਡਾ ਵਿਦਵਾਨ ਸਵਾਮੀ ਰਾਮ ਤੀਰਥ, ਉਹਦਾ ਨਾਮ ਸੀ, ਯੋਗੀਆਂ ਦੇ 12 ਪੰਥ ਹਨ, ਸੰਨਿਆਸੀਆਂ ਦੇ 10, ਦੰਡੀ ਸੰਨਿਆਸੀ ਵੱਜਦੇ ਨੇ। ਬ੍ਰਾਹਮਣਾਂ ਦੇ ਘਰ 'ਚ ਦਾ ਜਨਮ ਹੋਇਆ ਹੋਵੇ ਅਤੇ ਉਹ ਤਿਆਗੀ ਬਿਲਕੁਲ ਰਹੇ ਸਾਰੀ ਉਮਰ, ਅਤੇ ਉਹਨੂੰ ਸੰਨਿਆਸੀ ਕਹਿੰਦੇ ਨੇ, ਔਰ ਉਹ ਸੰਨਿਆਸੀ ਬਣਾਇਆ ਉਹਨਾਂ ਦੇ ਮਾਂ ਪਿਓ ਨੇ, ਆਪ ਹੀ ਖੁਦ ਉਹਨੂੰ ਕਾਸ਼ੀ 'ਚ ਵਿਦਵਾਨਾਂ ਕੋਲ ਬਿਠਾਇਆ ਵਿੱਦਿਆ ਪੜ੍ਹਨ ਲਈ। ਬੜੀ ਵਿੱਦਿਆ ਉਸਨੇ ਪੜ੍ਹੀ, 4 ਵੇਦ ਪੜ੍ਹੇ, 18 ਪੁਰਾਣ, 27 ਸਿਮਰਤੀਆਂ, 6 ਸ਼ਾਸਤਰ, ਉਪਨਿਸ਼ਦ, ਵਿਆਕਰਨ ਦੇ ਗ੍ਰੰਥ, ਸਾਰੇ ਗ੍ਰੰਥਾਂ ਦੇ ਅਰਥ ਭਾਵ ਪੜ੍ਹੇ ਅਤੇ ਕਰਮ ਵੀ ਕੀਤੇ, ਜੋ ਉਹਨਾਂ 'ਚ ਲਿਖੇ ਹੋਏ ਸੀ ਕਰਮ ਉਹ ਕਰਦਾ ਰਿਹਾ। ਕਾਸ਼ੀ ਉਹਦਾ ਆਸ਼ਰਮ ਵੀ ਹੈ ਅਜੇ ਤੱਕ, ਔਰ ਉਸਨੇ ਸਾਰੇ ਕਰਮ ਕਰਕੇ ਵੀ ਸ਼ਾਂਤੀ ਨਾ ਪ੍ਰਾਪਤ ਹੋਈ ਅਤੇ ਫਿਰ ਆਪਣਾ ਇੱਕ ਚੇਲਾ ਨਾਲ ਲਿਆ ਅਤੇ ਹਿੰਦੁਸਤਾਨ 'ਚ ਭ੍ਰਮਣ ਕਰਨਾ ਸ਼ੁਰੂ ਕੀਤਾ। ਵੱਖਰੇ ਵੱਖਰੇ ਸਥਾਨਾਂ 'ਤੇ ਗਿਆ, ਫਿਰ ਜਦੋਂ ਪੰਜਾਬ ਦੀ ਧਰਤੀ 'ਤੇ ਆਇਆ ਅਤੇ ਇਹ ਖਿਆਲ ਕੀਤਾ ਕਿ ਸਿੱਖ ਮਤ ਦਾ ਕੇਂਦਰੀ ਸਥਾਨ ਹਰਿਮੰਦਰ ਸਾਹਿਬ, ਉੱਥੇ ਵੀ ਜਾ ਕੇ ਦੇਖੀਏ, ਕਿਉਂਕਿ ਬੰਦਾ ਪਰਮਾਰਥੀ ਸੀ, ਆਤਮ ਗਿਆਨ ਦੀ ਇੱਛਾ ਰੱਖਦਾ ਸੀ, ਆਤਮਕ ਸੁੱਖ ਚਾਹੁੰਦਾ ਸੀ, ਆਨੰਦ ਚਾਹੁੰਦਾ ਸੀ, ਪਰ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਕਰਮ ਕਰਕੇ ਨਹੀਂ ਲੱਭਾ। ਇਸ ਕਰਕੇ ਖੋਜੀ ਬੰਦਾ ਸੀ ਅਤੇ ਜਦੋਂ ਅੰਮ੍ਰਿਤਸਰ ਸਾਹਿਬ ਆਇਆ, ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਸ਼ਾਮਾਂ ਦੇ ਵਕਤ ਉਹਦੇ ਕਦਮ ਰੱਖੇ ਗਏ ਤਾਂ ਬਾਣੀ ਸੁਣ ਕੇ ਉਹਨੂੰ ਕੁਝ ਵੱਖਰਾ ਹੀ ਆਨੰਦ ਪ੍ਰਤੀਤ ਹੋਇਆ। ਉਹ ਪਰਿਕਰਮਾ 'ਚ ਬਹਿ ਗਿਆ ਅਤੇ ਸਾਰੀ ਰਾਤ ਬੈਠਾ ਰਿਹਾ। ਉਸਨੇ ਫਿਰ ਆਪਣੇ ਚੇਲੇ ਨੂੰ ਕਾਸ਼ੀ ਭੇਜਤਾ, ਆਪ ਨਹੀਂ ਗਿਆ। ਅੰਮ੍ਰਿਤਸਰ ਸਾਹਿਬ ਉਹਨੇ ਛੋਟੀ ਜਿਹੀ ਰਿਹਾਇਸ਼ ਲੈ ਲਈ ਸੀ ਅਤੇ ਅੰਮ੍ਰਿਤਸਰੀ ਸਰੀਰ 'ਤੇ ਆ ਗਿਆ। ਉਹਨੇ 2 ਕਿਤਾਬਾਂ ਲਿਖੀਆਂ, ਇੱਕ ਸਰਵੋਤਮ ਗ੍ਰੰਥ ਆਦਿ ਗੁਰੂ ਗ੍ਰੰਥ ਸਾਹਿਬ, ਦੂਜੀ ਕਿਤਾਬ ਦਾ ਨਾਮ ਹੈ ਸਰਵੋਤਮ ਪੰਥ ਖਾਲਸਾ ਪੰਥ। ਹਿੰਦੂ ਮਤ ਦਾ ਬਹੁਤ ਵੱਡਾ ਵਿਦਵਾਨ, ਔਰ ਉਸਨੇ ਦੱਸਿਆ ਕਿ ਮੈਨੂੰ ਸ਼ਾਂਤੀ ਨਹੀਂ ਸੀ ਕਿਤੋਂ ਮਿਲੀ, ਸਤਿਗੁਰੂ ਦੀ ਬਾਣੀ ਵਿੱਚੋਂ ਮੈਨੂੰ ਸ਼ਾਂਤੀ ਮਿਲੀ। ਔਰ ਅੱਗੇ ਲਿਖਦਾ ਉਹ ਕਿਤਾਬ ਵਿੱਚ ਕਿ ਹੋਰ ਅਵਤਾਰ ਆਏ, ਰਾਮ ਜੀ, ਕ੍ਰਿਸ਼ਨ ਜੀ, ਅਨੇਕਾਂ ਆਏ ਆਏ ਆਪੋ ਆਪਣੇ ਸਮਿਆਂ 'ਚ ਉਹਨਾਂ ਨੇ ਭਲਾ ਕੀਤਾ, ਭਲਾ ਕਰਕੇ ਅਤੇ ਚਲੇ ਗਏ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਅਤੇ ਆ ਕੇ ਗਏ ਨਹੀਂ, ਅੱਜ ਵੀ ਹਰਿਮੰਦਰ ਸਾਹਿਬ ਬੈਠੇ ਨੇ। ਜੇ ਕੋਈ ਆਪਣਾ ਭਲਾ ਕਰਾਉਣਾ ਚਾਹੇ ਤਾਂ ਹੋ ਜਾਏਗਾ। ਔਰ ਅੱਜ ਵੀ ਅੰਮ੍ਰਿਤ ਵਰਸ ਰਿਹਾ ਉਸੇ ਤਰ੍ਹਾਂ ਹੀ ਜਿਵੇਂ ਉਦੋਂ ਵਰਸਦਾ ਸੀ। ਇਹ ਮਨੁੱਖ ਦਾ ਆਪਣਾ ਇਹ ਕਸੂਰ ਆ ਵੀ ਇਹ ਦਾਤ ਪ੍ਰਾਪਤ ਨਹੀਂ ਕਰ ਰਿਹਾ। ਉਹ ਕਹਿੰਦਾ ਇਹ ਬਾਣੀ ਅੰਮ੍ਰਿਤ ਦਾ ਕੁੰਡ ਹੈ। ਆਮ ਤੌਰ 'ਤੇ ਜੇ ਵਿਦਵਤਾ ਦੇ ਲਿਹਾਜ਼ ਨਾਲ ਵੇਖਿਆ ਜਾਏ ਤਾਂ ਗੁਰੂ ਕੀ ਬਾਣੀ ਦੇਸ਼ ਭਾਸ਼ਾ ਜਾਂ ਲੋਕਾਂ ਦੀ ਬੋਲਚਾਲ 'ਚ ਸਧਾਰਨ ਬਚਨ ਹੈ। ਉਹ ਗ੍ਰੰਥ ਬੜੇ ਘੁੰਡੀਆਂ ਵਾਲੇ ਅਤੇ ਬਹੁਤ ਮਹਿੰਗੇ ਨੇ, ਪੜ੍ਹਨਾ ਬੜਾ ਕਠਿਨ ਹੈ। ਇਸ ਗੱਲ ਦਾ ਮਾਣ ਵੀ ਬੜਾ ਹਿੰਦੂ ਕਰਦੇ ਵੀ ਸਾਡੇ ਕੋਲ ਦੇਵ ਭਾਸ਼ਾ ਸੰਸਕ੍ਰਿਤ ਆ ਫਲਾਂਟੀ, ਪਰ ਜਿੱਥੋਂ ਕਲਿਆਣ ਪ੍ਰਾਪਤ ਹੁੰਦੀ ਆ ਉਹ ਦਾਤ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਆ। ਔਰ ਗੁਰੂ ਕੇ ਪਿਆਰਿਓ, ਉਸਨੇ ਲਿਖਿਆ ਹੈ ਕਿ ਦੁਨੀਆਂ ਵਿੱਚ ਜੇ ਕੋਈ ਪੰਥ ਹੈ ਤਾਂ ਖਾਲਸਾ ਪੰਥ ਹੈ, ਜੇ ਕੋਈ ਧਰਮ ਗ੍ਰੰਥ ਹੈ ਤਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਨ, ਜਿੱਥੋਂ ਕਲਿਆਣ ਪ੍ਰਾਪਤ ਹੁੰਦੀ ਹੈ। ਬਿਨਾਂ ਕਿਸੇ ਵਿਤਕਰੇ ਤੋਂ ਕਿਸੇ ਮਤ ਦਾ ਬੰਦਾ ਵੀ ਕਲਿਆਣ ਪ੍ਰਾਪਤ ਕਰ ਸਕਦਾ। ਦੂਜੇ ਗ੍ਰੰਥਾਂ ਬਾਰੇ ਉਹ ਲਿਖਦਾ ਹੈ ਕਿ ਉਹ ਜੰਗਲ ਦੀ ਨਿਆਈ ਹਨ, ਜਿਵੇਂ ਕੋਈ ਮਨੁੱਖ ਜੰਗਲ ਵਿੱਚ ਉਲਝ ਜਾਏ, ਰਸਤਾ ਖੁੰਝ ਜਾਏ, ਭਟਕ ਜਾਏ ਅਤੇ ਰਾਹ ਹੀ ਨਾ ਲੱਭੇ, ਜਾਂ ਤਾਂ ਉਹ ਆਪਣੇ ਗ੍ਰੰਥ ਸੁਧਾਰ ਲੈਣ ਅਤੇ ਕੁਛ ਪੱਲੇ ਪੈ ਜਾਏਗਾ। ਜੇ ਇਸੇ ਤਰ੍ਹਾਂ ਰਿਹਾ ਕੰਮ ਤਾਂ ਉਹ ਪੜ੍ਹਦੇ ਰਹੇ ਅਤੇ ਉਲਝਣ ਵਿੱਚ ਹੀ ਪਏ ਰਹਿਣਗੇ, ਕੁਛ ਨਹੀਂ ਮਿਲੇਗਾ। ਔਰ ਇਸ ਪ੍ਰਕਾਰ ਉਹਨੇ ਆਪਣੇ ਚੇਲੇ ਨੂੰ ਇਹ ਗੱਲ ਕਹੀ, ਲਿਖੀ ਆ ਕਿਤਾਬ ਵਿੱਚ, ਕਿ ਮੈਂ ਆਪਣੇ ਚੇਲੇ ਨੂੰ ਕਿਹਾ ਬੇਟਾ ਚਲਾ ਜਾ ਕਾਸ਼ੀ, ਉੱਥੇ ਜਾ ਕੇ ਹੁਣ ਕੋਈ ਕਰਮ ਨਹੀਂ ਕਰਨਾ, ਤੂੰ ਹਿੰਦੂ ਮਤ ਵਾਲਾ ਕੋਈ ਕਰਮ ਨਹੀਂ ਕਰਨਾ, ਕੇਵਲ ਪਰਮਾਤਮਾ ਦਾ ਨਾਮ ਸਿਮਰਨ ਅਤੇ ਮਨ ਵਿੱਚ ਤੀਬਰ ਇੱਛਾ ਰੱਖਣੀ ਕਿ ਮੇਰਾ ਅਗਲਾ ਜਨਮ ਕਿਸੇ ਸਿੱਖ ਦੇ ਘਰ ਵਿੱਚ ਹੋਏ। ਇਹ ਵਚਨ ਲਿਖਿਆ ਨੇ ਉਸਨੇ। ਅਤੇ ਮੈਂ ਬੇਟਾ ਹੁਣ ਆਪਣੀ ਉਮਰ ਇੱਥੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਵਿੱਚ ਹੀ ਗੁਜ਼ਾਰਾਂਗਾ। ਐਸਾ ਗੁਰੂ ਕੀ ਬਾਣੀ ਦਾ ਪ੍ਰਤਾਪ ਹੈ, ਕਿਉਂਕਿ ਇਹਦੇ ਵਿੱਚ ਨਾਮ ਮਹਾਨ ਲਿਖਿਆ। ਗੁਰੂ ਕੀ ਬਾਣੀ ਦੇ ਹਰ ਸ਼ਬਦ ਵਿੱਚ ਨਾਮ ਦੀ ਮਹਾਨਤਾ ਲਿਖੀ, ਵਾਰ ਵਾਰ ਪ੍ਰੇਰਨਾ ਨਾਮ ਦੀ, ਵਾਰ ਵਾਰ ਨਾਮ ਬਾਰੇ ਹੀ ਲਿਖਿਆ ਹੋਇਆ ਸਾਰਾ ਕੁਛ। ਸ਼੍ਰੋਮਣੀ ਕਰਮ ਸਾਰੇ ਗ੍ਰੰਥਾਂ ਦਾ ਨਿਚੋੜ ਹਜ਼ੂਰ ਕਹਿੰਦੇ ਨਾਮ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਰ, ਪੂਜਸ ਨਾਹੀ ਹਰ ਹਰ ਨਾਨਕ ਨਾਮ ਅਮੋਲ। ਬੜੇ ਸ਼ਾਸਤਰ ਸਿਮਰਤੀਆਂ ਖੋਜ ਢੰਡੋਲ ਕੇ ਵੇਖੇ ਹਨ, ਨਾਮ ਦੇ ਤੁੱਲ ਕੁਛ ਨਹੀਂ ਪੁੱਜਦਾ। ਨਾਮ ਤੁੱਲ ਕਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਅੰਦਰ ਵਸਣਾ ਨਾਮ ਦਾ, ਮਤ ਜਿਹੜੀ ਹੈ ਨਾਮ ਦੇ ਰੰਗ ਵਿੱਚ ਰੰਗੀ ਜਾਏ ਅਤੇ ਫਿਰ ਸਾਰਾ ਕੁਛ ਪ੍ਰਾਪਤ ਹੁੰਦਾ। ਅਸੀਂ ਉੱਨੀ ਮਿਹਨਤ ਹੀ ਨਹੀਂ ਕਰਦੇ ਜਿੰਨੀ ਤਪੱਸਿਆ ਉਹਨਾਂ ਲੋਕਾਂ ਕੀਤੀ, ਜਾਂ ਜਿੰਨਾ ਯੋਗਾ ਅਭਿਆਸ ਕੀਤਾ। ਦੁਨੀਆਂ ਦੇ ਸੁੱਖ ਹੀ ਛੱਡ ਦਿੱਤੇ, ਸੰਸਾਰ ਹੀ ਤਿਆਗ ਦਿੱਤਾ, ਉਹਦੇ ਬਰਾਬਰ ਤਾਂ ਬਹੁਤ ਸੌਖਾ ਕੰਮ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਦੱਸਿਆ। ਅਸੀਂ ਨਿੰਦਿਆ ਚੁਗਲੀ ਨਹੀਂ ਛੱਡ ਸਕਦੇ, ਸੰਸਾਰਕ ਗੱਲਾਂ ਹੀ ਨਹੀਂ ਛੱਡ ਸਕਦੇ, ਰਸ ਕਾਸੀ ਨਹੀਂ ਉੱਧਰੋਂ ਛੱਡ ਸਕਦੇ। 36 ਪ੍ਰਕਾਰ ਦੇ ਖਾਣੇ ਖਾ ਕੇ ਵੀ ਮਨੁੱਖ ਕਹਿੰਦਾ ਸ਼ਰਾਬ ਹੀ ਮਿਲੇ ਤਾਂ ਫਿਰ ਹੀ ਆਨੰਦ ਆ, ਜਿੱਥੋਂ ਵਰਜਿਆ ਉੱਧਰ ਨੂੰ ਭੱਜ ਭੱਜ ਜਾਂਦਾ। ਇਹਨਾਂ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਸਕਦੇ। ਸਾਨੂੰ ਕਸ਼ਹਿਰਾ ਪਾਉਣਾ, ਅੰਮ੍ਰਿਤ ਵੇਲੇ ਉੱਠਣਾ, ਕੇਸ ਦਾੜਾ ਕਾਇਮ ਰੱਖਣਾ, ਇਹ ਹੀ ਕੰਮ ਬੜੇ ਔਖੇ ਲੱਗ ਰਹੇ। ਸਤਿਗੁਰੂ ਦੀ ਵਿਚਾਰਧਾਰਾ ਨੂੰ ਅਪਣਾਉਣਾ ਬੜਾ ਕਠਿਨ ਪ੍ਰਤੀਤ ਹੋ ਰਿਹਾ। ਜੇ ਅਪਣਾ ਲਈਏ ਤਾਂ ਬੜੀ ਵੱਡੀ ਬਖਸ਼ਿਸ਼ ਹੈ ਸਤਿਗੁਰੂ ਨਾਨਕ ਦੇਵ ਦੇ ਘਰ ਵਿੱਚ। ਜੋ ਯੋਗੀਆਂ ਵਾਸਤੇ ਦੁਰਲੱਭ ਵਸਤੂ ਸੀ, ਅੰਤ ਵੇਲੇ ਸੌਖੇ ਢੰਗ ਨਾਲ ਸਰੀਰ ਤਿਆਗ ਕੇ ਵਾਹਿਗੁਰੂ ਦੇ ਦੇਸ਼ ਜਾਣਾ, ਇਹਨੂੰ ਖੋਜਦੇ ਲੱਭਦੇ ਭਾਲਦੇ ਰਹੇ ਯੋਗੀ ਲੋਕ, ਤਪੱਸਵੀ ਲੋਕ, ਗੱਲ ਨਹੀਂ ਬਣੀ। ਵਿਰਲਾ ਟਾਵਾਂ ਕੋਈ ਸਫਲ ਹੋਇਆ। ਇਹ ਦਾਤ ਸਧਾਰਨ ਸਿੱਖਾਂ ਨੂੰ ਪ੍ਰਾਪਤ ਹੋ ਰਹੀ ਹੈ ਸਤਿਗੁਰੂ ਦੀ ਬਾਣੀ ਦੁਆਰਾ। ਇੱਕ ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ ਬਚਨ ਲਿਖਿਆ ਆਪਣੇ ਜੀਵਨ ਦਾ ਕਿ ਇੱਕ ਇਸਲਾਮ ਦੇ ਮੁਸਲਮਾਨ ਮਤ ਦੇ ਬੜੇ ਵੱਡੇ ਪੀਰ ਸਨ, ਉਹ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਹੀ ਰਹਿੰਦੇ ਸੀ। ਇੰਨੇ ਸ਼ਕਤੀਵਾਨ ਵੀ ਸਨ ਕਿ ਭਾਈ ਵੀਰ ਸਿੰਘ ਦਾ ਜਵਾਨੀ ਦੀ ਉਮਰ ਵਿੱਚ ਵੀ ਕਈ ਵਾਰੀ ਸੰਸਾਰ ਵੱਲੋਂ ਚਿੱਤ ਉਪਰਾਮ ਹੋ ਜਾਂਦਾ ਸੀ, ਦੁਨੀਆ ਤੋਂ ਚਲੇ ਜਾਣਾ ਚਾਹੁੰਦੇ ਸਨ, ਬਹੁਤੇ ਨਿਰਾਸ਼ ਹੋ ਜਾਂਦੇ ਸੀ। ਅਤੇ ਉਹ ਕਿਉਂਕਿ ਉਹਨਾਂ ਨਾਲ ਪ੍ਰੇਮ ਸੀ ਉਸ ਪੀਰ ਨਾਲ, ਉਹ ਅੰਤਰਜਾਮਤਾ ਨਾਲ ਵੇਖ ਲੈਂਦਾ ਸੀ। ਅਤੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ 'ਚੋਂ ਉੱਠ ਕੇ ਕੁਝ ਸਮੇਂ ਲਈ ਭਾਈ ਵੀਰ ਸਿੰਘ ਦੇ ਘਰ ਲਾਰੈਂਸ ਰੋਡ ਅੰਮ੍ਰਿਤਸਰ ਸਾਹਿਬ, ਉਹ ਘਰ ਮੌਜੂਦ ਆ ਜੀ, ਉੱਥੇ ਆਉਂਦਾ ਸੀ ਅਤੇ ਭਾਈ ਸਾਹਿਬ ਦੀਆਂ ਹੱਥ ਬਾਹਾਂ ਫੜ ਕੇ ਅਤੇ ਇਉਂ ਹੱਥ ਫੇਰਨੇ। ਵੀਰ ਸਿੰਘ ਜੀ ਉਦਾਸ ਹੋ ਗਏ ਅਤੇ ਇਹਨਾਂ ਦੀ ਉਦਾਸੀ ਦੂਰ ਕਰ ਦਿੰਦਾ ਸੀ। ਭਾਈ ਵੀਰ ਸਿੰਘ ਨੇ ਉਸਨੂੰ ਪੁੱਛਿਆ ਕਿ ਤੁਸੀਂ ਤਾਂ ਇਸਲਾਮ ਦੇ ਪੈਰੋਕਾਰ ਹੋ, ਫਿਰ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ 'ਚ ਕਿਉਂ ਬੈਠੇ ਰਹਿੰਦੇ? ਤਾਂ ਉਸਨੇ ਕਿਹਾ ਸੀ ਕਿ ਮੈਂ ਮੱਕੇ ਸ਼ਰੀਫ ਦਾ ਹੱਜ ਵੀ ਕਈ ਵਾਰੀ ਕਰ ਚੁੱਕਾ ਅਤੇ ਹਿੰਦੁਸਤਾਨ ਦੇ ਹੋਰ ਵੀ ਧਾਰਮਿਕ ਸਥਾਨਾਂ 'ਤੇ ਜਾ ਜਾ ਕੇ ਰਹਿ ਕੇ ਵੇਖਿਆ। ਮੈਂ ਹਾਂ ਪਰਮਾਰਥੀ, ਸੁਰਤ ਦੇ ਮੰਡਲ ਰਸਤੇ 'ਤੇ ਚੱਲਣ ਵਾਲਾ, ਅਤੇ ਮੇਰਾ ਨਿੱਜੀ ਤਜਰਬਾ ਹੈ ਕਿ ਮਾਤ ਲੋਕ ਵਿੱਚ ਹਰਿਮੰਦਰ ਸਾਹਿਬ ਤੋਂ ਵੱਧ ਪਵਿੱਤਰ ਜਗ੍ਹਾ ਕੋਈ ਨਹੀਂ ਹੈ। ਇੱਥੇ ਜਿੰਨੀ ਪਵਿੱਤਰਤਾ ਹੈ, ਜਿੰਨਾ ਨਾਮ ਸਿਮਰਨ ਦਾ ਫਲ ਹੈ, ਇਕਾਗਰਤਾ ਰਸ, ਇੰਨਾ ਹੋਰ ਕਿਤੇ ਨਹੀਂ ਹੈ। ਐਸੇ ਤਜਰਬੇ ਲੋਕਾਂ ਦੇ ਕੀਤੇ ਹੋਏ ਨੇ। ਇੱਕ ਹੋਰ ਗੱਲ, ਸਰਦਾਰ ਸਰੂਪ ਸਿੰਘ ਅਲੱਗ ਜੀ ਨੇ ਆਪਣੀ ਕਿਤਾਬ ਹਰਿਮੰਦਰ ਦਰਸ਼ਨ ਵਿੱਚ ਬਚਨ ਲਿਖਿਆ ਕਿ ਮੈਂ ਜਵਾਨੀ ਦੀ ਉਮਰ 'ਚ, ਅੱਜ ਤੋਂ ਕੋਈ 50 ਕੁ ਸਾਲ ਪਹਿਲਾਂ ਦੀ ਗੱਲ ਹੈ, ਲੰਡਨ ਪੜ੍ਹਨ ਵਾਸਤੇ ਗਿਆ ਅਤੇ ਸਵੇਰ ਵੇਲੇ ਮੋਰਨਿੰਗ ਵਾਕ ਸਵੇਰ ਦੀ ਸੈਰ ਲਈ ਬਾਹਰ ਨਿਕਲਿਆ ਅਤੇ ਇੱਕ ਡੇਵ ਨਾਂ ਦਾ ਗੋਰਾ ਆਪਣੇ ਘਰ ਦੇ ਬਾਹਰ ਖੜ੍ਹਾ ਸੀ, ਲਾਨ ਨੂੰ ਪਾਣੀ ਦੇ ਰਿਹਾ ਸੀ ਘਰ। ਉਹਨੇ ਮੈਨੂੰ ਪਗੜੀ ਧਾਰੀ ਵੇਖਿਆ, ਦਸਤਾਰ ਧਾਰੀ, ਅਤੇ ਘਰ ਸੱਦ ਲਿਆ, ਅੰਦਰ ਬਿਠਾਇਆ ਸੋਫੇ ਉੱਪਰ, ਅਤੇ ਲਾਲ ਕਲੀਨ ਦਰੀ ਵਿਛੀ ਹੋਈ ਸੀ, ਉਹ ਕੌਫੀ ਬਣਾਉਣ ਚਲਾ ਗਿਆ ਅਤੇ ਮੇਰੀ ਨਜ਼ਰ ਪਈ ਕੰਧ ਦੇ ਉੱਪਰ ਬਹੁਤ ਵੱਡਾ ਹਰਿਮੰਦਰ ਸਾਹਿਬ ਦਾ ਚਿੱਤਰ ਸੀ, ਫੋਟੋ ਸੀ। ਮੈਂ ਕੁਛ ਹੈਰਾਨ ਹੋਇਆ, ਉਹ ਕੌਫੀ ਬਣਾ ਕੇ ਲਿਆਇਆ ਅਤੇ ਕਹਿਣ ਲੱਗਾ ਵੀ ਸੱਜਣਾ, ਤੂੰ ਵੇਖ ਰਿਹਾ ਤਸਵੀਰ ਵੱਲ ਅਤੇ ਕੀ ਮਹਿਸੂਸ ਕਰ ਰਿਹਾ? ਅਤੇ ਇਸਨੇ ਕਿਹਾ ਵੀ ਮੈਂ ਖੁਸ਼ੀ ਮਹਿਸੂਸ ਕੀਤੀ ਹੈ ਅਤੇ ਹੈਰਾਨੀ ਵੀ। ਖੁਸ਼ੀ ਇਸ ਗੱਲ ਦੀ ਕਿ ਮੇਰੇ ਸਤਿਗੁਰੂ ਦੇ ਘਰ ਦਾ ਚਿੱਤਰ ਤੇਰੇ ਘਰ ਵਿੱਚ ਹੈ, ਪਰ ਹੈਰਾਨੀ ਇਸ ਗੱਲ ਦੀ, ਤੂੰ ਤਾਂ ਅਸਾਈ ਹੈ, ਤੂੰ ਇਹ ਤਸਵੀਰ ਇੱਥੇ ਕਿਉਂ ਲਾਈ? ਕਹਿਣ ਲੱਗਾ, ਕੀ ਤੂੰ ਮਹਿਜ ਤਸਵੀਰ ਸਮਝਦਾ? ਕਹਿਣ ਲੱਗਾ ਵੀ ਹਾਂ, ਮੈਨੂੰ ਤਾਂ ਤਸਵੀਰ ਦਿਸ ਰਹੀ ਹੈ। ਉਹਨੇ ਫਿਰ ਦੱਸਿਆ ਕਿ ਮੈਂ ਕਾਲਜ ਵਿੱਚ ਪੜ੍ਹਦਾ ਸੀ, ਯੂਨੀਵਰਸਿਟੀ 'ਚ, ਅਸੀਂ ਕੁਝ ਸਟੂਡੈਂਟਸ ਅਤੇ ਕੁਝ ਸਾਡੇ ਪ੍ਰੋਫੈਸਰ, ਅਸੀਂ ਯਾਤਰਾ ਨੂੰ ਗਏ, ਵਿਹਲ ਦੇ ਸਮੇਂ ਸੀ, ਅਤੇ ਅਸੀਂ ਗਏ ਪਹਿਲਾਂ ਪਾਕਿਸਤਾਨ ਲਾਹੌਰ, ਇੱਕ ਰੈਸਟੋਰੈਂਟ 'ਚ ਖਾਣਾ ਖਾਧਾ, ਉੱਥੇ ਇੱਕ ਮੁਸਲਮਾਨ ਬਹਿਰੇ ਨੇ ਮੈਨੂੰ ਕੁਝ ਪੈਸੇ ਦਿੱਤੇ ਅਤੇ ਕਿਹਾ ਕਿ ਮੈਂ ਤੁਹਾਡਾ ਟੂਰ ਪ੍ਰੋਗਰਾਮ ਪੜ੍ਹ ਲਿਆ, ਤੁਸੀਂ ਹੁਣ ਚੜ੍ਹਦੇ ਪੰਜਾਬ ਨੂੰ ਜਾਣਾ ਹਿੰਦੁਸਤਾਨ 'ਚ ਅੰਮ੍ਰਿਤਸਰ ਸਾਹਿਬ, ਅਤੇ ਜ਼ਰੂਰ ਤੁਸੀਂ ਹਰਿਮੰਦਰ ਸਾਹਿਬ ਜਾਓਗੇ, ਮੇਰੇ ਆ ਅਕੀਦਤ ਦੇ ਫੁੱਲ, ਮੇਰੀ ਇਹ ਸ਼ਰਧਾ ਦੇ ਫੁੱਲ ਉੱਥੇ ਹਰਿਮੰਦਰ ਸਾਹਿਬ ਭੇਟਾ ਕਰ। ਕਹਿੰਦਾ ਮੇਰਾ ਮੱਥਾ ਠਣਕਿਆ ਵੀ ਇਹ ਤਾਂ ਮੁਸਲਮਾਨ ਆ, ਕਿਉਂ ਐਸਾ ਕਹਿ ਰਿਹਾ? ਪੁੱਛਿਆ ਅਤੇ ਦੱਸਿਆ ਉਸਨੇ ਕਿ ਮੇਰਾ ਜਨਮ ਅੰਮ੍ਰਿਤਸਰ ਸਾਹਿਬ ਦਾ ਸ਼ਹਿਰ ਦਾ, ਅਸੀਂ ਰੋਜ਼ ਹਰਿਮੰਦਰ ਸਾਹਿਬ ਸਾਰਾ ਪਰਿਵਾਰ ਜਾਂਦੇ ਸੀ ਅਤੇ ਕੁਝ ਸਮਾਂ ਕੀਰਤਨ ਸੁਣਦੇ ਸੀ, ਸਾਨੂੰ ਠੰਡ ਪੈਂਦੀ ਸੀ। ਜਦੋਂ ਦਾ 1947 'ਚ ਵੰਡ ਹੋ ਗਈ ਦੇਸ਼ ਦੀ, ਅਸੀਂ ਇੱਧਰ ਆ ਗਏ, ਹੁਣ ਜਾਇਆ ਨਹੀਂ ਜਾਂਦਾ, ਪਰ ਮੈਂ ਰੋਜ਼ ਆਪਣੀ ਕਮਾਈ ਵਿੱਚੋਂ ਕੁਝ ਪੈਸੇ ਕੱਢ ਕੇ ਰੱਖਦਾ ਹਾਂ, ਆਉਂਦੇ ਜਾਂਦੇ ਯਾਤਰੂਆਂ ਦੇ ਹੱਥ, ਜਿਹੜੇ ਚੜ੍ਹਦੇ ਪੰਜਾਬ ਤੋਂ ਜਾਂ ਹੋਰ ਦੇਸ਼ਾਂ ਤੋਂ ਆਉਂਦੇ ਹਨ, ਉਹਨਾਂ ਹੱਥ ਭੇਜ ਦਿੰਦਾ, ਇਸ ਕਰਕੇ ਮੈਂ ਤੈਨੂੰ ਪੈਸੇ ਦਿੱਤੇ ਹਨ। ਕਹਿੰਦੇ ਇਸ ਗੱਲ ਦਾ ਅਸਰ ਪਿਆ ਮੇਰੇ 'ਤੇ ਅਤੇ ਅਸੀਂ ਚਲੇ ਗਏ ਹਰਿਮੰਦਰ ਸਾਹਿਬ, ਉਹਦੀ ਸ਼ਰਧਾ ਦੇ ਫੁੱਲ, ਉਹ ਮਾਇਆ ਭੇਟਾ ਕਰ ਦਿੱਤੀ, ਆਪਣੇ ਕੋਲੋਂ ਵੀ ਕੁਛ ਭੇਟਾ ਕੀਤਾ। ਬਾਕੀ ਮੇਰੇ ਸਾਥੀ ਮੱਥਾ ਟੇਕ ਕੇ ਹਰਿਮੰਦਰ ਸਾਹਿਬ ਬਾਹਰ ਨਿਕਲ ਆਏ, ਪਰ ਮੇਰੇ ਕੋਲੋਂ ਨਿਕਲਿਆ ਨਹੀਂ। ਐਸਾ ਪ੍ਰਭਾਵ ਪਿਆ, ਉਹ ਜਾਣਦਾ ਕੁਛ ਨਹੀਂ ਬਾਣੀ ਨੂੰ, ਉਹ ਤਾਂ ਅੰਗਰੇਜ਼ੀ ਭਾਸ਼ਾ ਜਾਣਦਾ, ਪੰਜਾਬੀ ਗੁਰਮੁਖੀ ਦਾ ਪਤਾ ਹੀ ਨਹੀਂ ਵੀ ਕੀ ਗਾਇਆ ਜਾ ਰਿਹਾ, ਪਰ ਕਹਿੰਦਾ ਤੁਹਾਡੇ ਗੁਰੂ ਦੀ ਬਾਣੀ ਵਿੱਚ ਐਸਾ ਪ੍ਰਭਾਵ ਕਿ ਮੇਰਾ ਮਨ ਠੱਗਿਆ ਗਿਆ ਅਤੇ ਮੈਂ ਉੱਥੇ ਬਹਿ ਗਿਆ ਹਰਿਮੰਦਰ ਸਾਹਿਬ। ਮੈਂ 5-5 ਮਿੰਟ ਬਾਅਦ ਸਿਗਰਟ ਨੋਸ਼ੀ ਕਰਨ ਵਾਲਾ ਬੰਦਾ 3 ਘੰਟੇ ਉੱਠ ਨਹੀਂ ਸਕਿਆ, ਸਿਗਰਟਾਂ ਪੀਣੀਆਂ ਮੈਨੂੰ ਭੁੱਲ ਗਈਆਂ ਅਤੇ ਮੈਂ ਬਾਹਰ ਆਇਆ ਪ੍ਰਕਰਮਾਂ 'ਚ। ਨਾਲ ਦੇ ਸਾਥੀਆਂ ਨੂੰ ਕਿਹਾ ਤੁਸੀਂ ਹੁਣ ਜਿੱਥੇ ਯਾਤਰਾ ਕਰਨੀ ਕਰੋ, ਜੋ ਲਾਲ ਕਿਲ੍ਹਾ ਵੇਖਣਾ ਵੇਖੋ, ਜੋ ਜਾਮਾ ਮਸਜਿਦ ਵੇਖਣੀ ਵੇਖੋ, ਜੋ ਕੁਛ ਵੇਖਣਾ ਵੇਖੋ। ਅਤੇ 20 ਦਿਨਾਂ ਬਾਅਦ ਜਿੱਦਣ ਅਸੀਂ ਦਿੱਲੀ ਏਅਰਪੋਰਟ ਤੋਂ ਹਵਾਈ ਸਫ਼ਰ ਕਰਨਾ, ਉੱਦਣ ਤੁਹਾਨੂੰ ਮੈਂ ਦਿੱਲੀ ਏਅਰਪੋਰਟ 'ਤੇ ਮਿਲਾਂਗਾ, ਹੋਰ ਮੈਂ ਕਿਤੇ ਯਾਤਰਾ ਨਹੀਂ ਕਰਨੀ, ਮੈਂ ਇੱਥੇ ਰਿਹਾ ਹਰਿਮੰਦਰ ਸਾਹਿਬ 20 ਦਿਨ। ਫਿਰ ਮੈਨੂੰ ਮਜਬੂਰਨ ਉੱਥੋਂ ਵਿਛੜਨਾ ਪੈਣਾ ਸੀ, ਰੋਂਦਿਆਂ ਹੋਇਆਂ ਮੈਂ ਉੱਥੋਂ ਅੰਮ੍ਰਿਤਸਰੋਂ ਨਿਕਲਿਆ ਅਤੇ ਫਿਰ ਮੈਂ ਇਹ ਤਸਵੀਰ ਖਰੀਦੀ ਅਤੇ ਜੜਾ ਕੇ ਇੱਥੇ ਲਾਈ ਹੋਈ ਹੈ। ਮੇਰੀ ਭਾਵਨਾ ਕਰਕੇ ਸਤਿਗੁਰੂ ਮੇਰੇ 'ਤੇ ਬਖਸ਼ਿਸ਼ ਕਰਦੇ, ਰੋਜ਼ ਮੈਂ ਇਸ਼ਨਾਨ ਕਰਕੇ ਇੱਥੇ ਬੈਠਦਾ, ਹਰਿਮੰਦਰ ਸਾਹਿਬ ਵਿੱਚ ਜਿਹੜਾ ਕੀਰਤਨ ਹੁੰਦਾ ਹੋਏ ਉਹ 7 ਮਿੰਟ ਮੈਨੂੰ ਸ਼ਬਦ ਕੀਰਤਨ ਇੱਥੇ ਸੁਣਦਾ। ਅਤੇ ਅੱਜ ਵੀ ਉਸ ਤਰ੍ਹਾਂ ਠੰਡ ਪੈਂਦੀ, ਉਦੋਂ ਚੈਨਲ, TV, ਰੇਡੀਓ ਕੋਈ ਪ੍ਰਬੰਧ ਨਹੀਂ ਸੀ, ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਹੈ ਤਕਰੀਬਨ। ਕਹਿੰਦਾ ਵੀ ਮੈਂ ਸਮਾਂ ਵਧਾਉਣਾ ਚਾਹੁੰਦਾ, ਬੇਨਤੀਆਂ ਕਰਦਾ ਹਾਂ ਗੁਰੂ ਮਹਾਰਾਜ ਨੂੰ, ਪਰ ਸਮਾਂ ਨਹੀਂ ਵੱਧ ਰਿਹਾ, ਤੂੰ ਮੇਰੀ ਅਰਦਾਸ ਕਰ, ਅਤੇ ਜੇ ਤੈਨੂੰ ਯਕੀਨ ਨਹੀਂ ਤਾਂ ਹੁਣ ਵੀ ਮੈਂ ਬਹਿ ਜਾਂਦਾ, ਜਿਹੜਾ ਕੀਰਤਨ ਉੱਥੇ ਹੋ ਰਿਹਾ ਹੋਵੇਗਾ ਮੈਂ ਬੋਲ ਕੇ ਸੁਣਾ ਸਕਦਾ, ਤੂੰ ਲਿਖ ਲਈ ਪਤਾ ਕਰ ਲਈ ਜਾ। ਔਰ ਸਰੂਪ ਸਿੰਘ ਅਲੱਗ ਜੀ ਕਹਿਣ ਲੱਗੇ ਮੈਨੂੰ ਯਕੀਨ ਹੈ, ਵੈਸੇ ਮੈਂ ਬੇਵਿਸ਼ਵਾਸ ਨਹੀਂ ਕਰਦਾ ਤੇਰੇ 'ਤੇ, ਵਿਸ਼ਵਾਸ ਕਰਦਾ। ਸੋ ਕਹਿਣ ਤੋਂ ਮੁਰਾਦ ਹੈ ਕਿ ਜਿੱਥੇ ਨਾਮ ਹੈ ਨਾ, ਜਿਸ ਬਾਣੀ ਵਿੱਚ ਨਾਮ ਪ੍ਰਧਾਨ ਹੈ, ਨਾਮ ਦੀ ਮਹਾਨਤਾ ਹੈ, ਪ੍ਰੋੜਤਾ ਹੈ, ਪ੍ਰੇਰਨਾ ਹੈ, ਪਰਮਾਤਮਾ ਦੇ ਨਾਮ ਦੀ ਹੀ ਉਹ ਸ਼ਕਤੀ ਹੈ ਕਿ ਉਹ ਮਨੁੱਖ ਦੇ ਉੱਪਰ ਪ੍ਰਭਾਵ ਪਾਉਂਦੇ ਹੈ। ਬਾਕੀ ਬਾਣੀਆਂ ਸਤਿਕਾਰਯੋਗ ਨੇ, ਚੰਗੇ ਕਰਮ ਕਰਨੇ ਦੱਸੇ ਗਏ ਨੇ, ਪਰ ਨਾਮ ਦੀ ਪ੍ਰੇਰਨਾ ਨਹੀਂ ਹੈ। ਲੱਖ ਸਲੋਕ ਹੈ ਚਾਰ ਵੇਦਾਂ ਦਾ, ਜਿਹਨੂੰ ਸੁਰਤੀਆਂ ਕਿਹਾ ਜਾਂਦਾ। 80,000 ਸੁਰਤੀਆਂ ਕਰਮ ਕਾਂਡ ਦਾ ਕਥਨ ਕਰਦੀਆਂ, 16,000 ਅਨੇਕ ਪ੍ਰਕਾਰ ਦੀ ਪੂਜਾ ਦਾ ਕਥਨ ਹੈ, 4,000 ਸਲੋਕਾਂ ਵਿੱਚ ਗਿਆਨ ਕਥਨ ਹੈ, ਪਰ ਭਗਤੀ ਹੈ, ਸਿਮਰਨ ਹੈ ਨਹੀਂ। ਇਸ ਕਰਕੇ ਅੰਤਰ ਬਹੁਤ ਹੈ ਬਾਣੀਆਂ ਵਿੱਚ, ਗੁਰੂ ਕੀ ਬਾਣੀ ਦਾ ਅਤੇ ਦੂਜਿਆਂ ਗ੍ਰੰਥਾਂ ਦਾ ਬਹੁਤ ਭਾਰੀ ਅੰਤਰ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਹਰ ਕਾ ਨਾਮ ਨਿਧਾਨ ਹੈ, ਇਸ ਨਾਮ ਦੇ ਦੁਆਲੇ ਰਿੱਧੀ ਸਿੱਧੀਆਂ ਨਿਧੀਆਂ ਪਰਿਕਰਮਾ ਕਰਦੀਆਂ ਫਿਰਦੀਆਂ। ਇੱਕ ਮੀਆਂ ਦੌਲਾ ਫਕੀਰ ਹੋਇਆ ਗੁਜਰਾਤ ਵਿੱਚ, ਜਿਹੜਾ ਪਾਕਿਸਤਾਨ 'ਚ ਗੁਜਰਾਤ ਹੈ, ਉੱਥੋਂ ਦੀ ਗੱਲ ਹੈ। ਕਸ਼ਮੀਰ ਦੀ ਸੰਗਤ ਆਈ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਕਿ ਮਹਾਰਾਜ ਉੱਥੇ ਵੀ ਚਰਨ ਪਾਓ, ਸਿੱਖੀ ਦ੍ਰਿੜ ਕਰਾਓ। ਤਾਂ ਹਜ਼ੂਰ ਕਹਿਣ ਲੱਗੇ, ਸਾਡਾ ਸਿੱਖ ਹੈ ਭਾਈ ਗੜੀਆ, ਸਾਡਾ ਹੀ ਰੂਪ ਹੈ ਬ੍ਰਹਮ ਗਿਆਨੀ, ਇਹ ਤੁਹਾਡੇ ਨਾਲ ਜਾਏਗਾ। ਔਰ ਜਿਸ ਵੇਲੇ ਗਏ ਭਾਈ ਗੜੀਆ ਜੀ, ਅਤੇ ਰਸਤੇ 'ਚ ਗੁਜਰਾਤ ਸੂਬੇ 'ਚ ਸੰਗਤ ਨੇ ਬੇਨਤੀ ਕਰਕੇ ਰੋਕ ਲਿਆ ਭਾਈ ਸਾਹਿਬ ਨੂੰ। 8 ਦਿਨ ਉੱਥੇ ਰਹੇ, ਵਾਹਿਗੁਰੂ ਦੀ ਕਥਾ ਸੁਣਾਈ, ਅਤੇ ਜਦੋਂ ਅੱਗੇ ਨੂੰ ਤੁਰਨ ਲੱਗੇ ਤਾਂ ਮੀਆਂ ਦੌਲਾ ਨਾਲ ਤੁਰ ਪਿਆ। ਉਹ ਰਿੱਧੀ ਸਿੱਧੀ ਉਹਦੇ ਪਾਸ ਸੀ ਅਤੇ ਉਹਨੂੰ ਖਰਚਦਾ ਵਿਖਾਉਂਦਾ ਸੀ ਲੋਕਾਂ ਨਾਲ ਤੁਰ ਪਿਆ। ਕਹਿਣ ਲੱਗਾ, ਗੁਰਸਿੱਖ ਪਿਆਰਿਆ, ਮੈਂ ਸੁਣਿਆ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਸੁਖਮਨੀ ਸਾਹਿਬ ਬਾਣੀ ਬਹੁਤ ਮਹਾਨਤਾ ਰੱਖਦੀ ਹੈ, ਬੜਾ ਉਹਦੇ ਵਿੱਚ ਕਥਾ ਦਾ ਸਮੁੰਦਰ ਦੱਸਦੇ ਨੇ ਉਸ, ਅਤੇ ਮੈਨੂੰ ਤੂੰ ਬਾਣੀ ਸੁਣਾ ਜੀ, ਜਵਾਨੀ ਯਾਦ ਹੈ। ਭਾਈ ਗੜੀਆ ਜੀ ਸੁਖਮਨੀ ਸਾਹਿਬ ਸੁਣਾਉਂਦੇ ਤੁਰੇ ਜਾ ਰਹੇ ਸੀ, ਅਤੇ ਭਾਈ ਸਾਹਿਬ ਦਾ ਜੁੱਤਾ ਟੁੱਟ ਗਿਆ, ਜੋੜਾ ਟੁੱਟ ਗਿਆ, ਅਤੇ ਧੂੜ ਉੱਡ ਉੱਡ ਕੇ ਪਿੰਜਣੀਆਂ ਅਤੇ ਕੱਪੜਿਆਂ 'ਤੇ ਪਏ। ਮੀਆਂ ਦੌਲਾ ਨੂੰ ਰਿੱਧੀ ਸਿੱਧੀ ਦਾ ਮਾਣ ਸੀ, ਵਿਚਾਰ ਕੀਤੀ ਵੀ ਸਿੱਖ ਦੇ ਕੋਲ ਸ਼ਕਤੀ ਕੋਈ ਨਹੀਂ, ਜੋੜਾ ਟੁੱਟਾ ਹੋਇਆ, ਕੱਪੜੇ ਲਿਬੜ ਰਹੇ ਨੇ, ਅਤੇ ਮੈਂ ਆਪਣੀ ਸ਼ਕਤੀ ਨਾਲ ਜੋੜਾ ਅੱਗੇ ਰੱਖ ਦੇਣ, ਅਤੇ ਭਾਈ ਗੜੀਆ ਜੀ ਨੂੰ ਕਹਾਂਗਾ ਵੀ ਜੋੜਾ ਮਿਲ ਗਿਆ ਪਾ ਲਓ। ਇਉਂ ਜਦੋਂ ਉਹ ਸ਼ਕਤੀ ਵਰਤਣ ਲੱਗਾ ਅਤੇ ਭਾਈ ਗੜੀਆ ਜੀ ਨੇ ਉਹਦੀ ਬਾਂਹ ਫੜ ਲਈ। ਕਹਿਣ ਲੱਗੇ, ਮੀਆਂ ਦੌਲਾ ਇਹ ਕੀ ਕਰਨ ਲੱਗਾ? ਉਹ ਹੈਰਾਨ ਜਿਹਾ ਹੋਇਆ। ਕਹਿਣ ਲੱਗੇ, ਇੱਧਰ ਵੇਖ ਜਰਾ, ਇੱਕ ਮਿੱਟੀ ਦਾ ਥੇਹ ਸੀ, ਉਹ ਸਾਰਾ ਮਿੱਟੀ ਦਾ ਥੇਹ ਸੋਨਾ ਬਣ ਗਿਆ, ਅਤੇ ਠੀਕਰਾਂ ਕੰਕਰ ਰੋੜ ਹੀਰੇ ਬਣ ਕੇ ਚਮਕਾ ਮਾਰਨ ਲੱਗ ਪਏ। ਅਤੇ ਮੀਆਂ ਦੌਲਾ ਢਹਿ ਕੇ ਚਰਨੀ ਡਿੱਗ ਪਿਆ। ਕਹਿਣ ਲੱਗਾ, ਸਿੱਖਾ ਇੰਨੀ ਸ਼ਕਤੀ ਤਾਂ ਛੁਪਾ ਕੇ ਰੱਖੀ ਹੋਈ, ਜੋੜਾ ਟੁੱਟਾ ਹੋਇਆ। ਤਾਂ ਭਾਈ ਗੜੀਆ ਜੀ ਕਹਿਣ ਲੱਗੇ, ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਦੇ ਕੁੱਤਿਆਂ ਵਿੱਚ ਵੀ ਸ਼ਕਤੀ ਆ ਜਾਂਦੀ ਹੈ, ਪਰ ਸਤਿਗੁਰੂ ਦੀ ਹਦਾਇਤ ਹੈ ਕਿ ਇਹ ਲੋਕਾਂ ਨੂੰ ਨਹੀਂ ਵਿਖਾਈਦੀ, ਛੁਪਾ ਕੇ ਰੱਖੀ ਦੀ ਹੈ। ਲੋਕਾਂ ਨੂੰ ਵਿਖਾਉਣ ਲੱਗ ਪਈਏ ਅਤੇ ਆਪਣੇ ਪੈਰਾਂ ਦੀ ਸਰੀਰ ਦੀ ਪੂਜਾ ਹੋਣ ਲੱਗ ਪਈ, ਅਸੀਂ ਆਪਣੀ ਪੂਜਾ ਨਹੀਂ ਕਰਾਉਣ ਆਏ, ਵਾਹਿਗੁਰੂ ਦਾ ਨਾਮ ਜਪਾਉਣ ਆਏ। ਇਸ ਕਰਕੇ ਸਤਿਗੁਰੂ ਨੇ ਵਰਜਿਆ ਹੋਇਆ। ਸੋ ਕਹਿਣ ਤੋਂ ਮੁਰਾਦ ਹੈ ਕਿ ਹਜ਼ੂਰ ਦਾ ਬਚਨ ਹੈ, ਬ੍ਰਹਮ ਬਿੰਦਾ ਤਿਸ ਦਾ ਬ੍ਰਹਮ ਮਤਰ ਹੈ, ਏਕ ਸ਼ਬਦ ਲਿਵ ਲਾਏ, ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦਾ ਸਦਾ ਵਸਾਏ। ਸਰਦਾਰ ਸਰੂਪ ਸਿੰਘ ਅਲੱਗ ਨੇ ਉਸੇ ਕਿਤਾਬ 'ਚ ਇੱਕ ਹੋਰ ਬਚਨ ਲਿਖਿਆ ਕਿ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਜਦੋਂ ਹਰਿਮੰਦਰ ਸਾਹਿਬ ਗਿਆ ਅਤੇ ਰਾਗੀ ਸਿੰਘਾਂ ਦੇ ਪਿੱਛੇ ਇੱਕ ਬਜ਼ੁਰਗ ਕੀਰਤਨ ਸੁਣ ਰਿਹਾ ਸੀ, ਅਤੇ ਜਿਹੜਾ ਉਹਦੇ ਗਲ ਚੋਲਾ ਸੀ ਉਹ ਪਾਟਿਆ ਹੋਇਆ ਸੀ, ਅਤੇ ਉਹਨੂੰ ਟੱਲੀਆਂ ਲੱਗੀਆਂ ਹੋਈਆਂ ਸੀ, ਟਾਕੀਆਂ ਲੱਗੀਆਂ ਹੋਈਆਂ, ਅਤੇ ਮੇਰੇ ਮਨ 'ਚ ਇੱਛਾ ਜਾਗੀ ਵੀ ਇਹ ਬਜ਼ੁਰਗ ਐਂ ਨੇਤਰ ਬੰਦ ਕਰਕੇ ਬੜੇ ਪ੍ਰੇਮ ਨਾਲ ਕੀਰਤਨ ਸੁਣਦਾ, ਪਰ ਇਹਦੇ ਘਰ ਗਰੀਬੀ ਹੋਵੇਗੀ, ਅਤੇ ਉੱਠ ਕੇ ਆਵੇ ਬਾਹਰ ਅਤੇ ਮੈਂ ਇਹਨੂੰ ਪੈਸੇ ਦਿਆਂ ਜਾਂ ਕੱਪੜਾ ਲੈ ਦਿਆਂ ਸਵਾ ਦਿਆਂ। ਇਹ ਗਲ ਪਾਏ ਕੱਪੜੇ ਬੜੇ ਗਰੀਬੀ ਦਾਵੇ ਵਾਲੇ। ਤਾਂ ਬਜ਼ੁਰਗ ਉੱਠੇ ਹੀ ਨਾ, 3 ਘੰਟੇ ਲੰਘ ਗਏ ਅਤੇ ਆਖਰ ਉਹ ਬਜ਼ੁਰਗ ਉੱਠਿਆ। ਮੈਂ ਉਡੀਕਦਾ ਹੀ ਪਿਆ ਸੀ, ਜਦੋਂ ਬਾਹਰ ਆਇਆ ਮੈਂ ਤਾਂ ਕੁਛ ਨਹੀਂ ਬੋਲਿਆ, ਮਗਰ ਹੋ ਤੁਰਿਆ ਅਤੇ ਉਸਨੇ ਭੌਂ ਕੇ ਮੁੜ ਕੇ ਮੇਰੇ ਵੱਲ ਵੇਖਿਆ ਗੁੱਸੇ ਨਾਲ। ਕਹਿਣ ਲੱਗੇ, ਉਹ ਵੱਡਿਆ ਦਾਨੀਆ, ਕੀ ਆ ਤੇਰੇ ਪਾਸ? ਜਦੋਂ ਇੰਝ ਕਿਹਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਵੀ ਇਹ ਅੰਤਰਜਾਮੀ। ਮੈਂ ਕਿਹਾ ਜੀ ਮੈਂ ਕੁਛ ਨਹੀਂ ਕਿਹਾ। ਕਹਿੰਦੇ, ਕਿਹਾ ਕਿਉਂ ਨਹੀਂ, 3 ਘੰਟੇ ਰੌਲਾ ਹੀ ਪੈ ਗਿਆ ਅਤੇ ਬੁੱਢਾ ਉੱਠਦਾ ਹੀ ਨਹੀਂ, ਉੱਠਦਾ ਹੀ ਨਹੀਂ, ਨਾ ਆਪ ਕੀਰਤਨ ਸੁਣਿਆ ਨਾ ਮੈਨੂੰ ਸੁਣ ਦਿੱਤਾ। ਤਾਂ ਮੈਂ ਹੱਥ ਜੋੜ ਲਿਆ। ਕਹਿਣ ਲੱਗੇ, ਗਿਣਖਾ ਭਲਾ ਟਾਕੀਆਂ ਕਿੰਨੀਆਂ ਮੇਰੇ ਚੋਲੇ 'ਤੇ? ਜਦੋਂ ਗਿਣੀਆਂ 11 ਟਾਕੀਆਂ ਸੀ। ਮੈਂ ਕਿਹਾ ਜੀ 11? ਕਹਿੰਦੇ, 11 ਪ੍ਰਕਾਰ ਦੀ ਬਖਸ਼ਿਸ਼ ਹੈ। ਜਦੋਂ ਪਹਿਲੇ ਦਿਨ ਬਖਸ਼ਿਸ਼ ਹੋਈ ਸੀ ਅਤੇ ਮੈਂ ਇਹ ਚੋਲਾ ਪਾਇਆ ਸੀ, ਇੱਕ ਟਾਕੀ ਲਾਈ, ਦੂਜੇ ਦਿਨ ਫਿਰ ਇਹ ਜਿੰਨੀਆਂ ਬਖਸ਼ਿਸ਼ਾਂ ਹੋਈਆਂ ਉਨੀਆਂ ਟਾਕੀਆਂ ਲਾਈਆਂ, ਅਤੇ ਇੱਥੇ ਆਉਣ ਲੱਗਿਆਂ ਜੀ ਮੈਂ ਚੋਲਾ ਪਾਉਂਦਾ ਕਿ ਮੇਰੇ ਅੰਦਰ ਗਰੀਬੀ ਰਹੇ, ਨਿਮਰਤਾ ਰਹੇ, ਹੰਕਾਰ ਨਾ ਫੁਰੇ। ਇਹ ਗੁਰੂ ਰਾਮਦਾਸ ਮਹਾਰਾਜ ਦੀਆਂ ਬਖਸ਼ਿਸ਼ਾਂ ਹਨ, ਤੂੰ ਮੈਨੂੰ ਕੀ ਦੇਣਾ? ਮੈਨੂੰ ਤਾਂ ਗੁਰੂ ਰਾਮਦਾਸ ਨੇ ਰਜਾਇਆ ਹੋਇਆ, ਮਾਲਾ ਮਾਲ ਕੀਤਾ ਹੋਇਆ। ਇਸ ਪ੍ਰਕਾਰ ਦੀਆਂ ਬਖਸ਼ਿਸ਼ਾਂ ਸਤਿਗੁਰੂ ਦੇ ਘਰ ਵਿੱਚੋਂ ਮਿਲਦੀਆਂ, ਨਾਮ ਵਿੱਚੋਂ, ਕੀਰਤਨ ਵਿੱਚੋਂ। ਔਰ ਹੁਣ ਤੂੰ ਮੈਨੂੰ ਲੁੱਟ ਲਿਆ, ਜਾਂ ਜਿੱਧਰ ਨੂੰ ਮੂੰਹ ਦੌੜ ਜਾ, ਭੌਂ ਕੇ ਨਾ ਵੇਖੀ। ਅਤੇ ਇਸ ਪ੍ਰਕਾਰ ਕਹਿੰਦੇ ਮੈਂ ਦੌੜ ਗਿਆ ਫਿਰ ਉਹਨਾਂ ਦੇ ਕਹੇ 'ਤੇ। ਇਉਂ ਵਾਹਿਗੁਰੂ ਦਾ ਨਾਮ ਜਿੰਨੀਆਂ ਸ਼ਕਤੀਆਂ ਰੱਖਦਾ, ਇਹ ਤਾਕਤਾਂ ਹੋਰ ਕਿਤੇ ਨਹੀਂ ਹਨ। ਮਿਸਾਲਾਂ ਮੈਨੂੰ ਹੋਰ ਵੀ ਬੜੀਆਂ ਯਾਦ ਆ ਰਹੀਆਂ, ਪਰ ਸਮਾਂ ਨਹੀਂ ਹੈ। ਹਜ਼ੂਰ ਕਹਿੰਦੇ ਨੇ ਹਰ ਕਾ ਨਾਮ ਨਿਧਾਨ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈ ਹੈ ਸਭ ਤਿੱਖਾ ਬੁਝਾਈ। ਹਰ ਕਾ ਨਾਮ ਨਿਧਾਨ ਹੈ, ਕੋਈ ਵਿਰਲਾ ਜਾਣੈ, ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੈ। ਜਿਹੜਾ ਆਤਮਿਕ ਸੁੱਖ ਕਿਧਰੋਂ ਨਹੀਂ ਲੱਭ ਸਕਦਾ, ਉਹ ਵਾਹਿਗੁਰੂ ਦੇ ਨਾਮ ਦੁਆਰਾ ਅੰਦਰੋਂ ਲੱਭਦਾ, ਅੰਦਰ ਹੀ ਪ੍ਰਗਟ ਹੁੰਦਾ, ਪਰ ਨਾਮ ਦੁਆਰਾ। ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਮ ਦੇ ਸਿਮਰਨ ਦੁਆਰਾ। ਨਾਮ ਨਿਰੰਜਨ ਉਚਰਾਂ ਪਤ ਸਿਉਂ ਘਰ ਜਾਈ, ਮੇਰੀ ਤੀਬਰ ਇੱਛਾ ਇਹ ਹੋਈ ਹੈ ਕਿ ਮੈਂ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਜੋ ਪਰਮਾਤਮਾ ਹੈ, ਉਸਦਾ ਨਾਮ ਹੀ ਉਚਾਰਦਾ ਰਹਾਂ, ਨਾਮ ਹੀ ਉਚਾਰਦਾ ਰਹਾਂ। ਅਤੇ ਇਸ ਨਾਮ ਦੇ ਉਚਾਰਨ ਦੀ ਬਦੌਲਤ ਮੈਂ ਪਤ ਇੱਜ਼ਤ ਦੇ ਸਹਿਤ ਵਾਹਿਗੁਰੂ ਦੇ ਘਰ ਵਿੱਚ ਜਾਵਾਂ। ਜਿਸ ਅਵਸਥਾ ਨੂੰ ਰਵਿਦਾਸ ਜੀ ਨੇ ਕਿਹਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੂਖ ਅਦੋਹੋ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ, ਨਾ ਚਿੰਤਾ ਨਾ ਘਬਰਾਹਟ, ਨਾ ਕੋਈ ਖਤਾ ਹੋਣ ਦਾ ਡਰ, ਇਸ ਪ੍ਰਕਾਰ ਨਾ ਫਿਕਰ ਨਾ ਫਕ। ਬੇਗਮਪੁਰਾ ਸ਼ਹਿਰ ਦਾ ਨਾਮ ਹੈ, ਕੋਈ ਦੁੱਖ ਤਕਲੀਫ ਨਹੀਂ ਉੱਥੇ, ਕੋਈ ਅੰਦੇਸ਼ਾ ਨਹੀਂ, ਇੱਕ ਰਸ ਅਵਸਥਾ ਹੈ। ਉਸ ਘਰ ਵਿੱਚ ਮੈਂ ਚਲਿਆ ਜਾਵਾਂ ਨਾਮ ਦਾ ਉਚਾਰਨ ਕਰਦਾ ਹੋਇਆ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੈ ਵਸਾਈ। ਗੁਰਮੁਖਾਂ ਦੀ ਬਾਣੀ ਬਚਨਾਂ ਵਿੱਚ ਵੀ ਨਾਮ ਹੀ ਨਾਮ ਹੈ, ਹਿਰਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੀ ਗੁਰਮੁਖ ਨੇ ਵਸਾਇਆ ਹੋਇਆ ਹੈ। ਮਤ ਪੰਖੇਰੂ ਵਸ ਹੋਏ, ਕਬੀਰ ਜੀ ਨੇ ਕਿਹਾ, ਕਬੀਰ ਮਨ ਪੰਖੀ ਭਇਓ, ਉੱਡ ਉੱਡਦੈ ਦਿਸ ਜਾਏ। ਜਿਹੜੇ ਮਨ ਹੈ ਇਹਦੀ ਮਤ ਪੰਛੀ ਵਾਂਗ ਉਡਾਰੀਆਂ ਮਾਰਨ ਵਾਲੀ ਹੈ, ਇਹ ਦੌੜਦੀ ਫਿਰਦੀ ਪਦਾਰਥਾਂ ਵੱਲ ਇੱਧਰ ਉੱਧਰ ਟਿਕ ਕੇ ਨਹੀਂ ਬੈਠਦੀ, ਇਹ ਮਨ ਹੈ, ਇਹਦੀ ਮਤ ਹੈ। ਮਤ ਕਹੋ ਜਾਂ ਮਨ ਕਹੋ, ਇਹ ਪੰਖੇਰੂ ਹੈ, ਪਰਿੰਦਾ ਬਣ ਕੇ ਉਡਾਰੀਆਂ ਮਾਰ ਰਿਹਾ। ਖਿਨ ਮੈਂ ਦਹਿ ਦਿਸ ਫਿਰ ਆਵੈ, ਹਜ਼ੂਰ ਕਹਿੰਦੇ ਖਿਨ ਵਿੱਚ ਦਸਾਂ ਦਿਸ਼ਾਂ ਦਾ ਚੱਕਰ ਲਾ ਆਉਂਦਾ, ਐਡਾ ਚੰਚਲ ਹੈ, ਇਹ ਵਸ ਵਿੱਚ ਆ ਜਾਂਦਾ ਹੈ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਗੁਰੂ ਦੇ ਸ਼ਬਦ ਰਾਹੀਂ, ਗੁਰ ਸ਼ਬਦ ਮਨ ਕਉ ਸਮਝਾਵੋ, ਗੁਰੂ ਦੇ ਸ਼ਬਦ ਰਾਹੀਂ ਮਨ ਲੋਚਿਆ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਇਸੇ ਅਭਿਆਸ ਵਿੱਚ ਲੱਗਾ ਹੋਇਆ ਗੁਰਮੁਖ, ਕਿ ਮਨ ਕਿੱਧਰ ਜਾਂਦਾ ਦੌੜਦਾ, ਨੂੰ ਘੇਰ ਘਿਰ ਲਿਆਵਾਂ, ਘੇਰ ਘਿਰ ਲਿਆਵਾਂ, ਗੁਰੂ ਦੇ ਸ਼ਬਦ ਦੀ ਪਰਿਕਰਮਾ ਕਰੇ, ਪਾਸੇ ਨਾ ਜਾਏ। ਇਸ ਪ੍ਰਕਾਰ ਵਸ ਵਿੱਚ ਹੋ ਜਾਏਗੀ ਮਤ ਸਤਿਗੁਰੂ ਦਾ ਧਿਆਨ ਕਰਨ ਕਰਕੇ, ਸਤਿਗੁਰੂ ਦੇ ਚਰਨਾਂ ਦਾ ਧਿਆਨ ਜੋੜਨ ਕਰਕੇ ਮਤ ਪੰਖੇਰੂ ਬਣੀ ਹੋਈ ਵਸ ਵਿੱਚ ਆ ਜਾਏਗੀ। ਨਾਨਕ ਆਪ ਦਇਆਲ ਹੋਏ, ਨਾਮੇ ਲਿਵਲਾਈ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਵਾਹਿਗੁਰੂ ਆਪ ਦਿਆਲੂ ਕਿਰਪਾਲੂ ਹੋਵੇ ਤਾਂ ਨਾਮ ਦੇ ਵਿੱਚ ਲਿਵ ਲੱਗ ਜਾਏ। ਕਿਸੇ ਤਰ੍ਹਾਂ ਸਾਨੂੰ ਸਿੱਖਿਆ ਪ੍ਰਦਾਨ ਕਰ ਰਹੇ ਨੇ ਕਿ ਇਹ ਸਮਝਣਾ ਕਿ ਵਾਹਿਗੁਰੂ ਦੀ ਦਿਆਲਤਾ ਹੈ, ਜੇ ਨਾਮ ਵਿੱਚ ਚਿੱਤ ਜੁੜੇ ਤਾਂ ਲਿਵ ਲਾਉਣੀ, ਤੇਲ ਦੀ ਧਾਰਾਵਤ ਸੁਰਤ ਦਾ ਪ੍ਰਵਾਹ ਨਾਮ 'ਚ ਲੱਗ ਜਾਣਾ, ਇਹਨੂੰ ਕਹਿੰਦੇ ਨੇ ਲਿਵ ਲੱਗੀ ਹੋਈ। ਇਸ ਪ੍ਰਕਾਰ ਫਿਰ ਦੌੜ ਭੱਜ ਨਹੀਂ, ਸਭ ਇੰਦਰੀਆਂ ਵੱਸ ਕਰ ਦਿੱਤੀ। ਉਹ ਸਤਵੰਤਾ ਸਾੜਾ ਜਿਤ ਲਾਹੀਅਨ ਤਿੱਤੈ ਲੱਗਦੀਆਂ ਨੇ ਖਿੰਜੋ ਤਾੜਾ, ਇਹ ਖਿੰਜੋ ਤਾਣ ਜਿਹੜੀ ਮਿਟ ਜਾਂਦੀ ਹੈ। ਇਸ ਪ੍ਰਕਾਰ ਦਾ ਉਪਦੇਸ਼ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪੌੜੀ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ। ਨਾਮ ਪਰਮਾਤਮਾ ਦਾ ਬਹੁਤ ਵੱਡਾ ਖਜ਼ਾਨਾ ਹੈ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਇੰਝ ਵੀ ਕਿਹਾ, ਰਤਨਾ ਰਤਨ ਪਦਾਰਥ ਬੋ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਇਸ ਕਰਕੇ ਹੀ ਗੁਰੂ ਕੀ ਬਾਣੀ ਹੈ, ਮਹਾਨ ਹੈ, ਗੁਰੂ ਕਾ ਰੂਪ ਹੈ ਕਿ ਇਹਦੇ ਵਿੱਚ ਨਾਮ ਸਮਾਇਆ ਹੋਇਆ, ਲਭਾ ਲਭ ਭਰਿਆ ਹੋਇਆ। ਇਹ ਸਾਨੂੰ ਵੀ ਪ੍ਰਾਪਤ ਹੋਵੇ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ। ਭੁੱਲਾਂ ਚੁੱਕਾਂ ਹੋਈਆਂ ਹਜ਼ੂਰ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।